ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਸੋਈ ਮਲੀਨਾ ਦੀਨਹੀਨਾ ਜਿਸ ਪ੍ਰਭ ਬਿਸਰਾਨਾ ਕਰਣਾ ਹਾਰ ਨਾ ਬੁਝਾਈ ਆਪ ਗਨਾ ਬੇਗਾਨਾ ਸੋਈ ਮਲੀਨਾ ਦੀਨਹੀਨਾ ਜਿਸ ਪ੍ਰਭ ਬਿਸਰਾਨਾ ਕਰਣਾ ਹਾਰ ਨਾ ਬੁਝਾਈ ਆਪ ਗਨਾ ਬੇਗਾਨਾ ਦੁਖ ਤਦੇ ਜਦ ਵਿਸਰਾ ਸੁਖ ਪ੍ਰਭ ਚਿਤ ਆਈ ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਈ ਰਹਾਉ ਉੱਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ਕੀਮਤ ਕਹੀ ਨਾ ਜਾਈਐ ਠਾਕੁਰ ਪਰਤਾਪੈ ਪੇਖਤ ਲੀਲਾ ਰੰਗ ਰੂਪ ਚੱਲਣਾ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਕਾਰਣ ਕਾਰਣ ਸਮਰੱਥ ਪ੍ਰਭ ਤੇਰੇ ਸਰਣਾਈ ਹਰ ਦਿਨ ਸੁਰੈਨ ਨਾਨਕ ਜਪੈ ਸਾਧ ਸਾਧ ਬਲ ਜਾਈ ਕਾਰਣ ਕਾਰਣ ਸਮਰੱਥ ਪ੍ਰਭ ਤੇਰੇ ਸਰਣਾਈ ਹਰ ਦਿਨ ਸੋ ਰੈਣ ਨਾਨਕ ਜਪੈ ਸਾਧੂ ਸਾਧੂ ਬਲ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਜਾਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦੀ ਬੇਅੰਤ ਅਨੰਤ ਕਿਰਪਾ ਬਖਸ਼ਿਸ਼ ਅਸਾਂ ਤੇ ਸਮੁੱਚੇ ਸੰਸਾਰ ਦੇ ਉੱਤੇ ਹੋ ਆਈ ਹੈ। ਸਤਿਗੁਰਾਂ ਦੀ ਅਗੰਮ ਅਗਾਧ ਬਾਣੀ ਦੇ ਅੰਦਰੋਂ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰਾਂ ਨੇ ਪ੍ਰਕਾਸ਼ਮਨ ਹੋ ਕੇ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ, ਉਸ ਪਵਿੱਤਰ ਮੁੱਖ ਵਾਕ ਦਾ ਪਾਠ ਆਪ ਜੀ ਨੇ ਗੁਰੂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਸਤਿਗੁਰੂ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਜ਼ਿੰਦਗੀ ਦੀਆਂ ਘੜੀਆਂ ਤੇ ਸਵਾਸਾਂ ਦੀ ਦਾਤ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਸਮੁੱਚੇ ਸੰਸਾਰ ਦੇ ਜੀਵਾਂ ਨੂੰ ਬਖਸ਼ਿਸ਼ ਕੀਤੀ ਹੈ, ਜੋ ਗੁਰਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਪਵਿੱਤਰ ਮੁੱਖ ਵਾਕ ਗੁਰੂ ਜੀ ਬਖਸ਼ਿਸ਼ ਕਰਦੇ ਨੇ। ਉਸ ਦੀਆਂ ਵਿਚਾਰਾਂ ਸਮੁੱਚੇ ਸੰਸਾਰ ਦੇ ਅੰਦਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੈਠ ਕੇ ਬੜੇ ਪਿਆਰ ਦੇ ਨਾਲ ਸਰਵਣ ਕਰਦੀਆਂ ਨੇ। ਕੁਝ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆ ਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਵੀ ਆਪ ਵਰਗੀਆਂ ਪਿਆਰੀਆਂ ਸੰਗਤਾਂ ਸਰਵਣ ਕਰਦੀਆਂ ਨੇ। ਅੱਜ ਜੋ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਹੋਇਆ ਹੈ, ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸਾਗਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰੇ ਦਾਤਾ ਜੀ, ਤਿੰਨਾਂ ਵੱਲੋਂ ਬਖਸ਼ਿਸ਼ ਹੋਇਆ ਪਾਵਨ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅੰਗ 813 ਤੇ ਆਇਆ ਹੈ। ਆਓ ਉਸ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਦੇ ਨਾਲ ਪਿਆਰ ਤੇ ਸ਼ਰਧਾ ਸਹਿਤ ਜੁੜਨਾ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ।
ਸਤਿਗੁਰੂ ਕਿਰਪਾਲੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮੁਬਾਰਕ ਬਚਨ ਨੇ ਬਿਲਾਵਲ ਮਹੱਲਾ ਪੰਜਵਾਂ, ਬਿਲਾਵਲ ਰਾਗ ਦਾ ਨਾਮ ਹੈ, ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮੁਬਾਰਕ ਸ਼ਬਦ ਹੈ। ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ। ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਮੁਬਾਰਕ ਬਚਨ ਨੇ ਗੁਰਮੁਖੋ ਆਮ ਤੌਰ ਦੇ ਉੱਤੇ ਜੇ ਬਾਹਰੀ ਤੌਰ ਤੇ ਦੇਖਿਆ ਜਾਵੇ ਤੇ ਸਾਡੀ ਬਾਹਰੀ ਜਿਹੜੀ ਦ੍ਰਿਸ਼ਟੀ ਹੈ ਸੰਸਾਰ ਨੂੰ ਤੱਕਣ ਵਾਲੀ, ਉਹ ਉਸਨੂੰ ਮੈਲਾ ਕਵੇਗੀ। ਜਿਹਦੀ ਤਨ ਦੇ ਉੱਤੇ ਮੈਲ ਲੱਗੀ ਹੋਵੇ, ਜਿਹਨੇ ਮੈਲੇ ਕੱਪੜੇ ਪਾਏ ਹੋਣ ਤੇ ਇਹ ਬੜਾ ਮਾੜਾ ਬੰਦਾ ਹੈ, ਇਹ ਤੇ ਮੈਲ ਦੇ ਨਾਲ ਭਰਿਆ ਹੋਇਆ ਹੈ, ਉਹ ਸਾਡੀ ਬਾਹਰੀ ਦ੍ਰਿਸ਼ਟੀ ਹੈ ਜਿਹੜੀ ਬਾਹਰੀ ਚੀਜ਼ਾਂ ਨੂੰ ਤੱਕਦੀ ਹੈ। ਇਸ ਕਰਕੇ ਬਾਹਰੀ ਦ੍ਰਿਸ਼ਟੀ ਨੂੰ ਦੇਖਦਿਆਂ ਹੋਇਆਂ ਮਨੁੱਖ ਨੇ ਬੜਾ ਬਾਹਰੀ ਤੌਰ ਦੇ ਉੱਤੇ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣਾ ਸ਼ੁਰੂ ਕੀਤਾ ਕਿ ਮੈਨੂੰ ਬਾਹਰੀ ਤੌਰ ਦੇ ਉੱਤੇ ਇਹ ਨਾ ਕੋਈ ਕਹਿ ਜਾਵੇ ਕਿ ਤੂੰ ਤੇ ਬੜਾ ਮੈਲ ਦੇ ਨਾਲ ਭਰਿਆ ਹੋਇਆ, ਤੇਰੇ ਕੱਪੜੇ ਬੜੇ ਮੈਲੇ ਪਾਏ ਹੋਏ ਨੇ। ਬਾਹਰੀ ਤੌਰ ਤੇ ਮਨੁੱਖ ਜਿਹੜਾ ਹੈ ਆਪਣੇ ਤਨ ਨੂੰ ਸਾਫ਼ ਸੁਥਰਾ ਰੱਖਦਾ ਹੈ, ਆਪਣੇ ਤਨ ਦੇ ਵਸਤਰਾਂ ਨੂੰ ਸਾਫ਼ ਸੁਥਰਾ ਰੱਖਦਾ ਹੈ ਕਿ ਮੈਨੂੰ ਬਾਹਰੋਂ ਕੋਈ ਇਹ ਗੱਲ ਸੁਣਨ ਵਾਸਤੇ ਨਾ ਮਿਲ ਜਾਵੇ ਤੂੰ ਤੇ ਮੈਲ ਦੇ ਨਾਲ ਭਰਿਆ ਹੋਇਆ, ਤੇਰੇ ਤਨ ਦੇ ਉੱਤੇ ਤੇਰੇ ਵਸਤਰਾਂ ਦੇ ਉੱਤੇ ਮੈਲ ਲੱਗੀ ਹੋਈ ਹੈ, ਤੂੰ ਤੇ ਮਲੀਨ ਹੈ। ਸਤਿਗੁਰੂ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਬਚਨ ਪਰ ਆਉਂਦਾ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੋਹੀ ਰਾਤ ਦੇ ਅੰਦਰ ਜਦੋਂ ਬਚਨ ਕਰਦੇ ਨੇ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੇ ਅੰਦਰ ਹਿਰਦੇ ਦੇ ਭਾਂਡੇ ਦੀ ਗੱਲ ਕੀਤੀ, ਕਹਿਣ ਲੱਗੇ ਗੁਰਮੁਖੋ ਸੱਚ ਗੱਲ ਇਹ ਹੈ ਤੁਸੀਂ ਤੇ ਬਾਹਰੀ ਦ੍ਰਿਸ਼ਟੀ ਨਾਲ ਦੇਖਦੇ ਹੋ, ਪਰ ਉਹ ਮਾਲਕ ਅਕਾਲ ਪੁਰਖ ਪਿਤਾ ਪਰਮਾਤਮਾ ਵਾਹਿਗੁਰੂ ਨੇ ਉਹਨੇ ਅੰਦਰ ਦੀ ਦ੍ਰਿਸ਼ਟੀ ਦੇ ਨਾਲ ਦੇਖਣਾ ਹੈ ਕਿ ਅੰਦਰੋਂ ਅਸੀਂ ਕਿਹੋ ਜਿਹੇ ਹਾਂ, ਕਿਉਂਕਿ ਉਹ ਸਾਰਾ ਕੁਝ ਅੰਦਰ ਦੇ ਖੇਲ ਨੂੰ ਦੇਖਦਾ ਪਿਆ। ਬਾਹਰੋਂ ਸੰਸਾਰ ਦਾ ਮਨੁੱਖ ਸੱਚਾ ਤੇ ਸੁੱਚਾ ਹੋਵੇ ਪਰ ਉਹਦਾ ਮਨ ਮੈਲਾ ਹੋਵੇ ਤੇ ਫਿਰ ਕੀ ਉਹ ਰੱਬ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਸਕਦਾ? ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਹੋਏ ਕਹਿਣ ਲੱਗੇ ਉਹਨੇ ਮਨ ਦਾ ਭਾਂਡਾ ਦੇਖਣਾ ਹੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਸਰਾਨਾ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਮੇਰੇ ਵਾਹਿਗੁਰੂ ਜੀ ਕਹਿੰਦੇ ਜਦੋਂ ਮਨ ਤੋਂ ਭਾਂਡਾ, ਹਿਰਦੇ ਦਾ ਭਾਂਡਾ ਅਤ ਦਾ ਗੰਦਾ ਹੋਵੇ, ਉਹ ਬਾਹਰੋਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਧੋ ਲਵੇ ਕਿ ਮੈਂ ਤੇ ਬਹੁਤ ਸਾਫ਼ ਸੁਥਰਾ ਹਾਂ, ਪਰ ਵਾਹਿਗੁਰੂ ਕਹਿਣ ਲੱਗੇ ਬਾਹਰੋਂ ਧੋਤਿਆਂ ਸੱਜਣਾ ਕਿਤੇ ਮਨ ਸਾਫ਼ ਨਹੀਂ ਹੋਣਾ। ਜਿੰਨੀ ਵਾਰ ਮਰਜ਼ੀ ਆਪਣੇ ਤਨ ਨੂੰ ਧੋ ਲੈ ਪਰ ਮਨ ਜਿਹੜਾ ਹੈ ਉਹ ਸਾਫ਼ ਨਹੀਂ ਹੋਣਾ। ਇੱਕ ਗੱਲ ਮੇਰੇ ਵਾਹਿਗੁਰੂ ਨੇ ਇੱਥੇ ਇਹ ਵੀ ਕਹੀ ਹੈ, ਕਹਿੰਦੇ ਮਲੀਨ ਕਦੋਂ ਹੁੰਦਾ? ਜਿਸ ਪ੍ਰਭ ਬਿਸਰਾਨਾ। ਮੇਰੇ ਵਾਹਿਗੁਰੂ ਨੇ ਕਿਹਾ ਮਲੀਨ ਅਸੀਂ ਉਦੋਂ ਸਾਡਾ ਮਨ ਮੈਲਾ ਹੁੰਦਾ ਜਦੋਂ ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਿਸਰ ਜਾਂਦਾ ਹੈ, ਕਿਉਂਕਿ ਉਹ ਆਪ ਨਿਰਮਲ ਹੈ, ਉਹ ਵਾਹਿਗੁਰੂ ਆਪ ਪਵਿੱਤਰ ਹੈ। ਜਦੋਂ ਪਵਿੱਤਰ ਦੇ ਨਾਲੋਂ ਗੁਰਮੁਖੋ ਸਾਡਾ ਨਾਤਾ ਟੁੱਟ ਜਾਵੇਗਾ, ਅਸੀਂ ਪਵਿੱਤਰ ਨਹੀਂ ਰਵਾਂਗੇ, ਅਸੀਂ ਅਪਵਿੱਤਰ ਹੋ ਜਾਵਾਂਗੇ। ਸਾਡੇ ਅੰਦਰ ਮਾੜੀਆਂ ਵਿਚਾਰਾਂ, ਸਾਡੇ ਅੰਦਰ ਬੁਰੇ ਖਿਆਲਾਤ ਜਿਹੜੇ ਨੇ ਉਹਨਾਂ ਨੇ ਜਨਮ ਲੈ ਲੈਣਾ ਤੇ ਸਾਡੇ ਅੰਦਰ ਪਾਪਾਂ ਤੇ ਗੁਨਾਹਾਂ ਨੇ ਜਨਮ ਲੈ ਲੈਣਾ ਤੇ ਸਾਡੀ ਮਤ ਦੇ ਅੰਦਰ ਵੀ ਪਾਪਾਂ ਨੇ ਆਣ ਕੇ ਡੇਰਾ ਕਰ ਲੈਣਾ ਤੇ ਪਾਪਾਂ ਦੇ ਨਾਲ ਇਹ ਮਤ ਭਰ ਜਾਣੀ ਹੈ। ਸੱਚ ਜਾਣਿਆ ਜੀ, ਵਾਹਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਧੰਨ ਗੁਰੂ ਨਾਨਕ ਪਿਤਾ ਜੀ ਨੇ ਜਿਸ ਗੁਰੂ ਪਾਤਸ਼ਾਹ ਦੇ ਦਰ ਦੇ ਉੱਤੇ ਚਰਨਾਂ ਵਿੱਚ ਆਪਾਂ ਬੈਠੇ ਹਾਂ ਨਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ। ਕਹਿੰਦੇ ਹੁਣ ਅੰਦਰ ਦਾ ਕਿਵੇਂ ਪਤਾ ਲੱਗੇ ਕਿ ਅਸੀਂ ਅੰਦਰੋਂ ਮੈਲੇ ਹਾਂ, ਮੇਰੇ ਵਾਹਿਗੁਰੂ ਜੀ ਨੇ ਉੱਥੇ ਅੱਗੇ ਬਚਨ ਕੀਤਾ। ਕਹਿੰਦੇ ਨੇ ਕਿ ਇਹ ਅੰਦਰ ਦਾ ਪਤਾ ਤੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਲੱਗਦਾ ਹੈ ਕਿ ਸਾਡੇ ਅੰਦਰ ਦੀ ਗੁਰਮੁਖ ਹਾਲਤ ਕਿਹੋ ਜਿਹੀ ਹੈ। ਜਿਵੇਂ ਸ਼ੀਸ਼ੇ ਦੇ ਸਾਹਮਣੇ ਜਾਈਏ ਤੇ ਚਿਹਰੇ ਤੇ ਲੱਗੀ ਹੋਈ ਕਾਲਖ ਮੈਲ ਨਜ਼ਰ ਆ ਜਾਂਦੀ ਏ, ਇਸੇ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਉਹ ਅੰਦਰ ਦਾ ਸ਼ੀਸ਼ਾ ਜਿਹੜਾ ਸਾਨੂੰ ਅੰਦਰੋਂ ਦਰਸ਼ਨ ਕਰਾਉਂਦਾ ਕਿ ਤੇਰੇ ਅੰਦਰ ਕਿਤਨੇ ਕੁ ਗੁਨਾਹ ਤੇ ਕਿਤਨੀ ਕੁ ਬਿਮਾਰੀ ਤੇ ਕਿਤਨੀਆਂ ਬੁਰਾਈਆਂ ਤੇ ਵੱਧ ਫੈਲੀਆਂ ਇਹ ਦੁਨੀਆਂ ਦੇ ਇਨਸਾਨ ਭਰੀਆਂ ਹੋਈਆਂ, ਇਹ ਵਾਹਿਗੁਰੂ ਪਾਤਸ਼ਾਹ ਦੇ ਦਰ ਦੇ ਉੱਤੇ ਜਿਵੇਂ ਸਤਿਗੁਰੂ ਜੀ ਨੇ ਉੱਥੇ ਬਚਨ ਕਿਹਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਬਚਨ ਆਪਾਂ ਧਿਆਨ ਧਰੀਏ, ਜਿਹੜਾ ਬਚਨ ਆਉਂਦਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ। ਉੱਥੇ ਮੇਰੇ ਵਾਹਿਗੁਰੂ ਨੇ ਬਚਨ ਕੀਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਹੁਣ ਜੇ ਅੰਦਰੋਂ ਮੈਲਾ ਹੈ ਤੇ ਉਸ ਮੈਲ ਨੂੰ ਧੋਣ ਦਾ ਟਿਕਾਣਾ ਨਹੀਂ ਕਿੱਥੇ ਹੈ ਤੇ ਪਤਾ ਕਿੱਥੇ ਲੱਗੇਗਾ? ਕਹਿੰਦੇ ਜਦੋਂ ਆਪਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠਾਂਗੇ, ਗੁਰੂ ਦੀ ਬਾਣੀ ਨੂੰ ਸੁਣਾਂਗੇ, ਫਿਰ ਅੰਦਰ ਪਤਾ ਲੱਗੇਗਾ ਕੀ ਵੈਰ ਵਿਰੋਧ ਤੇ ਕੀ ਕੁਛ ਮੇਰੇ ਭਰਿਆ ਹੋਇਆ, ਮੈਂ ਕਿੰਨਾ ਕੁ ਅੰਦਰੋਂ ਮੈਲਾ। ਵਾਹਿਗੁਰੂ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਬਚਨ ਕਰ ਰਹੇ ਨੇ, ਕਹਿੰਦੇ ਨੇ ਕਿ ਗੁਰੂ ਦੁਆਰੇ ਹੋਏ ਸੋਚੀ ਪਾਏ ਸੀ, ਫਿਰ ਬਚਨ ਕੀਤਾ ਏਕ ਦੁਆਰੇ ਧੋਏ ਹੱਛਾ ਹੋਏ ਸੀ। ਇੱਥੇ ਬੈਠ ਕੇ ਹੀ ਉਹ ਮੈਲ ਨੂੰ ਗੁਰਮੁਖੋਂ ਧੋਤਾ ਜਾ ਸਕਦਾ, ਗੁਰੂ ਦੇ ਚਰਨਾਂ ਵਿੱਚ ਹੋਰ ਕੋਈ ਜ਼ਰੀਆ ਨਹੀਂ ਹੈ, ਹੋਰ ਕੋਈ ਟਿਕਾਣਾ ਨਹੀਂ। ਬਾਹਰ ਦਾ ਇਸ਼ਨਾਨ ਸਾਡੇ ਮਨ ਨੂੰ ਪਵਿੱਤਰ ਨਹੀਂ ਕਰ ਸਕਦਾ, ਤੇ ਜੇ ਮਨ ਹੀ ਮੈਲਾ ਹੋਇਆ ਨਾ, ਵਾਹਿਗੁਰੂ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜੇ ਮਨ ਹੀ ਮੈਲ ਨਾਲ ਭਰਿਆ ਏ ਤੇ ਸੱਜਣਾ ਕਹਿੰਦੇ ਸਾਰਾ ਕੁਝ ਹੀ ਸਮਝ ਲੈ ਕੇ ਅੰਦਰ ਮੈਲ ਹੁੰਦਾ। ਮੇਰੇ ਵਾਹਿਗੁਰੂ ਜੀ ਨੇ ਇੱਕ ਜਗ੍ਹਾ ਹੋਰ ਉਸੇ ਰਾਗ ਵਿੱਚ ਬਚਨ ਕੀਤਾ ਨਾ, ਜੋ ਬਚਨ ਆਪ ਜੀ ਨੂੰ ਯਾਦ ਹੋਣ ਕੇ ਮੇਰੇ ਸਤਿਗੁਰੂ ਜੀ ਕਹਿੰਦੇ ਉਜਲ ਕਹਿਹਾਂ ਚਿਲਕਣਾ ਕਹਿਣ ਦਾ ਬਰਤਨ ਦੇਖਣ ਨੂੰ ਬੜਾ ਚਮਕਦਾ ਹੈ ਬਾਹਰਲੇ ਪਾਸਿਓਂ, ਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਘੋਟਮ ਕਾਲੜੀ ਮਸ। ਜਦੋਂ ਅੰਦਰਲੇ ਪਾਸੇ ਘਰੋੜ ਕੇ ਘੁੱਟ ਕੇ ਹੱਥ ਫੇਰਿਆ ਤੇ ਕੀ ਹੋਇਆ? ਵਾਹਿਗੁਰੂ ਕਹਿੰਦੇ ਉਹਦੀ ਜਿਹੜੀ ਸ਼ਾਹੀ ਸੀ ਉਹਦੀ ਕਾਲਸ ਹੱਥਾਂ ਨੂੰ ਲੱਗ ਗਈ ਤੇ ਹੱਥ ਵੀ ਕਾਲੇ ਹੋ ਗਏ। ਸੱਚ ਜਾਣਿਆ ਜੀ, ਜਦੋਂ ਅਸੀਂ ਰੱਬ ਜੀ ਦੇ ਨਾਲੋਂ ਵਾਹਿਗੁਰੂ ਨਾਲ ਟੁੱਟਦੇ ਹਾਂ, ਮੇਰੇ ਮਾਲਕ ਨਾਲੋਂ ਰਿਸ਼ਤਾ ਟੁੱਟਦਾ ਹੈ, ਤੇ ਉਦੋਂ ਸਾਡੇ ਅੰਦਰ ਮੈਲ ਜਿਹੜੀ ਹੈ ਭਰਨੀ ਗੁਰਮੁਖੋਂ ਆਰੰਭ ਹੁੰਦੀ ਏ। ਜੋ ਮੈਲ ਸਮੁੱਚੇ ਸੰਸਾਰ ਦੇ ਅੰਦਰ ਫੈਲਦੀ ਹੈ ਸਾਡੀ ਸੁਰਤੀ ਦੇ ਵਿੱਚੋਂ ਨਿਕਲ ਕੇ, ਆਪਾਂ ਕਹਿੰਦੇ ਨੇ ਸਮਾਜ ਬੜਾ ਗੰਦਲਾ ਹੋ ਰਿਹਾ ਜੀ, ਪਰ ਕਦੀ ਸੋਚਿਆ ਇਹ ਗੰਦਗੀ ਆਈ ਕਿੱਥੋਂ ਹੈ? ਇਹ ਸਾਰੀ ਮਨੁੱਖ ਦੇ ਅੰਦਰ ਵੀ ਤੇ ਆ ਰਹੀ ਹੈ ਨਾ, ਮਨੁੱਖ ਹੀ ਸੰਸਾਰ ਦੇ ਉੱਤੇ ਗੰਦਗੀ ਫੈਲਾ ਰਿਹਾ ਹੈ, ਇੱਕ ਸਟੋਰ ਬਣ ਗਿਆ ਗੰਦਗੀ ਦਾ। ਮਨ ਮੈਲਾ ਸੀ, ਅੱਖਾਂ ਦੇ ਅੰਦਰ ਬਿਰਤੀ ਦੇਖਣ ਦੀ ਮੈਲੀ ਹੋ ਗਈ, ਮੈਲੀਆਂ ਗੱਲਾਂ ਅਸੀਂ ਦੇਖਦੇ ਹਾਂ, ਮੈਲੀਆਂ ਗੱਲਾਂ ਅਸੀਂ ਸੁਣਦੇ ਹਾਂ, ਸੁਣ ਸੁਣ ਕੇ ਸਾਡੇ ਕੰਨ ਵੀ ਮੈਲ ਦੇ ਨਾਲ ਭਰ ਗਏ। ਅੰਤਰੀਵੀ ਤੌਰ ਤੇ ਜਦੋਂ ਦੇਖਿਆ, ਬਾਹਰੀ ਤੌਰ ਤੇ ਸਾਨੂੰ ਲੱਗੇਗਾ ਕਿ ਅੱਖਾਂ ਤੇ ਸਾਡੀਆਂ ਬੜੀਆਂ ਪਵਿੱਤਰ ਨੇ, ਮਨ ਬੜਾ ਸੁੱਚਾ ਹੈ, ਪਰ ਵਾਹਿਗੁਰੂ ਕਹਿੰਦੇ ਮੈਲਾ ਕਿਵੇਂ ਹੁੰਦਾ ਜੀ? ਜਦੋਂ ਤੁਸੀਂ ਆਸਾ ਦੀ ਵਾਰਤਾ ਕੀਰਤਨ ਗੁਰਮੁਖ ਪਿਆਰਿਆਂ ਕੋਲ ਸਰਵਣ ਕਰਦੇ, ਗੁਰੂ ਟੇਕ ਸਤਿਕਾਰਯੋਗ ਕੀਰਤਨੀਆਂ ਦੇ ਕੋਲ, ਉੱਥੇ ਮੇਰੇ ਬਚਨ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਨਾ, ਕਹਿੰਦੇ ਬਾਹਰੋਂ ਤੇ ਸਾਫ਼ ਕਰ ਲਿਆ ਪਰ ਅੰਦਰ ਦੀ ਮੈਲ ਤੇ ਭਿੱਟ ਦਾ ਕਦੇ ਖਿਆਲ ਆਇਆ? ਮਨ ਕਾ ਸੂਤਕ ਲੋਭ ਹੈ ਜਿਹਦਾ ਸੂਤਕ ਕੂੜ, ਜਦੋਂ ਤੂੰ ਝੂਠ ਮਾਰਦਾ ਉਹਦੀ ਤੇਰੀ ਜ਼ਬਾਨ ਪਵਿੱਤਰ ਨਹੀਂ ਰਹਿ ਜਾਂਦੀ, ਉਦੋਂ ਇਹ ਮੈਲੀ ਅਪਵਿੱਤਰ ਹੋ ਜਾਂਦੀ ਹੈ। ਮਨ ਕਾ ਸੂਤਕ, ਮਨ ਕਦੋਂ ਮੈਲਾ ਹੁੰਦਾ? ਜਦੋਂ ਦੂਜੇ ਦੇ ਧਨ ਨੂੰ ਦੇਖ ਕੇ ਮੇਰੇ ਮਨ ਵਿੱਚ ਲਾਲਚ ਆ ਗਿਆ ਤੇ ਮੈਲਾ ਸੀ ਨਾ, ਮੈਲ ਹੀ ਹੈ ਇੱਕ। ਮਨ ਕਾ ਸੂਤਕ ਲੋਭ ਹੈ ਜਿਹਦਾ ਸੂਤਕ ਕੂੜ, ਅੱਕੀ ਸੂਤਕ ਵੇਖਣਾ ਪਰਤ੍ਰੈ ਪਰਤਨ ਰੂਪ, ਪਰਾਏ ਰੂਪ ਨੂੰ ਜਦੋਂ ਮਾੜੀ ਭਾਵਨਾ ਨਾਲ ਅੱਖੀਆਂ ਤੱਕਦੀਆਂ ਨਾ, ਮੈਂ ਕਿੰਨੀ ਵਾਰਾਂ ਸੁੱਚੀਆਂ ਕੀਤੀਆਂ, ਅੱਖਾਂ ਵਿੱਚ 100 ਵਾਰ ਸਿੱਟੇ ਮਾਰ ਲਵਾਂ, ਦਾਰੂ ਪਾ ਲਵਾਂ, ਪਰ ਵਾਹਿਗੁਰੂ ਕਹਿੰਦੇ ਉਹ ਜਿਹੜੀ ਅੰਦਰ ਦੀ ਅੰਦਰੂਨੀ ਮੈਲ ਹੈ ਉਹ ਤਾਂ ਨਹੀਂ ਜਾਂਦੀ ਜੀ। ਅੱਖੀ ਸੂਤਕ ਵੇਖਣਾ ਪਰਤ੍ਰੈ ਪਰਤਨ ਰੂਪ, ਕੰਨੀ ਸੂਤ ਕਿੰਨਾ ਕੁ ਮੈਲਾ ਹੈ? ਕਹਿੰਦੇ ਕੰਨ ਵੀ ਮੈਲ ਦੇ ਨਾਲ ਭਰੇ ਹੋਏ, ਕਿਹੜੀ ਦੇ ਨਾਲ? ਬਾਹਰੀ ਤੇ ਸਾਫ਼ ਕਰ ਲਵਾਂਗੇ। ਕਹਿੰਦੇ ਜਿਹੜੀ ਇਹ ਚੁਗਲੀ ਤੇ ਨਿੰਦਿਆ ਸੁਣ ਸੁਣ ਕੇ ਤੇ ਭਰ ਗਏ ਕੰਨੀ ਸੂਤ ਕੰਨ ਪੈ ਲਾਏ ਤੇ ਬਾਰੀ ਖਾਹੇ ਨਾਨਕ ਹੰਸਾ ਆਦਮੀ ਬਾਹਰੋਂ ਦੇਖਣ ਨੂੰ ਹੰਸ ਹੈ ਪਰ ਜਾਂਦਾ ਕਿੱਥੇ ਪਿਆ ਕਹਿੰਦੀ ਨਰਕਾਂ ਦੇ ਵਿੱਚ ਕਿਉਂਕਿ ਗੰਦਗੀ ਦਾ ਕੀੜਾ ਬਣ ਗਿਆ ਨਾ ਚਾਹੀਦਾ ਕੀ ਸੀ ਕਹਿੰਦੇ ਮਿਥਿਆ ਨਾ ਹੀ ਰਸਨਾ ਪਰਸ ਜੇ ਤੂੰ ਸੁੱਚਾ ਏ ਤੇਰੀ ਜ਼ਬਾਨ ਤੇ ਕਦੀ ਮਾੜੀ ਗੱਲ ਨਾ ਆਉਂਦੀ ਝੂਠ ਨਾ ਆਉਂਦਾ ਮਿਥਿਆ ਨਾ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮੁਬਾਰਕ ਬਚਨ ਸ੍ਰੀ ਸੁਖਮਨੀ ਸਾਹਿਬ ਕਹਿੰਦੇ ਜਿਹੜੇ ਸੁੱਚੇ ਹੁੰਦੇ ਨੇ ਉਹਨਾਂ ਦੀ ਕੀ ਨਿਸ਼ਾਨੀ ਹੈ ਜਿਨ੍ਹਾਂ ਦੇ ਅੰਦਰ ਮੈਲ ਨਹੀਂ ਦਾਤਾ ਜੀ ਕਹਿੰਦੇ ਉਹਨਾਂ ਦੀ ਜ਼ਬਾਨ ਦੇ ਉੱਤੇ ਵੀ ਕਦੀ ਮਾੜੇ ਸ਼ਬਦ ਨਹੀਂ ਜੀ ਆਉਂਦੇ ਮਿਥਿਆ ਨਾ ਹੀ ਰਸਨਾ ਤਰਸ ਉਹਨਾਂ ਦਾ ਮਨ ਕਿੱਥੇ ਹੈ ਕਹਿੰਦੇ ਮਨ ਮੈਂ ਪ੍ਰੀਤ ਨਿਰੰਜਨ ਬਿਨਸ ਉਹਨਾਂ ਦੇ ਅੰਦਰ ਲਾਲਚ ਨਹੀਂ ਪਰਤਰ ਰੂਪ ਨਾ ਪੇਖੇ ਨੇਤਰ ਉਹ ਪਰਾਏ ਰੂਪ ਨੂੰ ਉਹਨਾਂ ਦੀਆਂ ਅੱਖਾਂ ਮਾਰੀ ਭਾਵਨਾ ਨਾਲ ਮੇਰੇ ਦਾਤਾ ਜੀ ਕਹਿੰਦੇ ਨਹੀਂ ਤੱਕਦੀਆਂ ਪਰਤਰੇ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਸੰਗ ਹੇ ਮੇਰੇ ਵਾਹਿਗੁਰੂ ਨੇ ਕਿਹਾ ਕਰਨਾ ਸੁਣੇ ਇਹ ਕੰਨ ਕਰਨਾ ਸੁਣੇ ਕਾਹੂ ਕੀ ਮੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਤਰੇ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਉਹ ਇਹੋ ਜਿਹਾ ਕੋਈ ਵਿਰਲਾ ਹੀ ਮਨ ਕਰਕੇ ਗੁਰਮੁਖੋ ਪਵਿੱਤਰ ਹੁੰਦਾ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁਬਾਰਕ ਬਚਨ ਨੇ ਸਾਹਿਬ ਕਿਰਪਾਲੂ ਜੀ ਕਹਿੰਦੇ ਪਰ ਇਹ ਮੈਲ ਕਦੋਂ ਆਈ ਜਦੋਂ ਅਸੀਂ ਰੱਬ ਜੀ ਨੂੰ ਭੁੱਲੇ ਇਹ ਤਿੰਨ ਸ਼ਬਦ ਵਰਤੇ ਸੋਈ ਮਲੀਨ ਦੀਨ ਦੀਨ ਇੱਕ ਸ਼ਬਦ ਵਰਤਿਆ ਦੀਨ ਦਾ ਭਾਵ ਹੈ ਗਰੀਬੀ ਬਾਹਰੋਂ ਭਾਵੇਂ ਬੰਦਾ ਮਹੱਲਾਂ ਦੇ ਵਿੱਚ ਰਹਿੰਦਾ ਹੋਵੇ ਪਰ ਜਿਹਨੂੰ ਰੱਬ ਭੁੱਲ ਗਿਆ ਉਹ ਅੰਦਰ ਦਾ ਸੱਚ ਮੁੱਚ ਹੀ ਗਰੀਬ ਹੈ ਉਹਦੀ ਭੁੱਖ ਦੁਨੀਆਂ ਦਾ ਕੋਈ ਇਨਸਾਨ ਨਹੀਂ ਜੇ ਕੱਟ ਸਕਦਾ ਭੁੱਖੀਆਂ ਭੁੱਖ ਨਾ ਉਤਰੇ ਦੀ ਬੰਨਾ ਪੁਰੀਆਂ ਭਾਰ ਬਾਬਾ ਗੁਰੂ ਨਾਨਕ ਜੀ ਦੇ ਰੋਜ਼ਾਨਾ ਬਚਨ ਤੁਸੀਂ ਜਪਜੀ ਸਾਹਿਬ ਚ ਪੜ੍ਹਦੇ ਹੋ ਉਹਦੀ ਭੁੱਖ ਕੋਈ ਖਤਮ ਕਰ ਸਕਦਾ ਜੀ ਜਿਹੜਾ ਅੰਦਰ ਦਾ ਭੁੱਖਾ ਹੋ ਜਾਵੇ ਉਹ ਤੇ ਸਹਿ ਸਖਟੇ ਲਾਹਕੋ ਉਹ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਸ਼ਾ ਪੂਣੇ ਮੇਰੇ ਵਾਹਿਗੁਰੂ ਕਹਿੰਦੇ ਉਹਦੀ ਭੁੱਖ ਨਹੀਂ ਮਿਰਦੀ ਭੂਮੀਆਂ ਭੂਮ ਉਪਰਮਿਤ ਬੁਝੈ ਛੋੜ ਚਲੇ ਤ੍ਰਿਸ਼ਨਾ ਨੀ ਬੁਝੇ ਬੜੇ ਬੜੇ ਰਾਜਨ ਔਰ ਭੂਮਨ ਤਾਂ ਕਿ ਤ੍ਰਿਸ਼ਨਾ ਬੁਝੀ ਵਾਹਿਗੁਰੂ ਕਹਿੰਦੇ ਦੁਨੀਆਂ ਤੇ ਵੱਡੇ ਵੱਡੇ ਬਾਦਸ਼ਾਹ ਦੇਖ ਲਓ ਉਹਨਾਂ ਕਦੀ ਕਹਿਤਾ ਵੀ ਸਾਡੇ ਕੋਲ ਬਹੁਤ ਧਨ ਦੌਲਤ ਹੋ ਗਈ ਅੱਜ ਤੋਂ ਬਾਅਦ ਸਾਨੂੰ ਲੋੜ ਨਹੀਂ ਹੈਗੀ ਸਾਡਾ ਸਾਰਾ ਕੁਝ ਦੁਨੀਆਂ ਚ ਬਣ ਦਿਓ ਨਹੀਂ ਗੁਰਮੁਖੋ ਕਿਉਂਕਿ ਜਿਹੜਾ ਅੰਦਰ ਦਾ ਭੁੱਖਾ ਇਨਸਾਨ ਉਹਦੀ ਭੁੱਖ ਨਹੀਂ ਮਿਲਦੀ ਇੱਕ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਨਾਨਕ ਭੁੱਖਾ ਤਾਂ ਰੱਜੇ ਜੇ ਗੁਣ ਕੇ ਗੁਣੀ ਸਮਾਏ ਅੰਦਰ ਦਾ ਭੁੱਖਾ ਤੇ ਉਹੀ ਰੱਜੇਗਾ ਜਿਹਦੀ ਰੱਬ ਦੇ ਚੰਨਾਂ ਦੇ ਨਾਲ ਸਾਂਝ ਪੈ ਗਈ ਉਹਨੂੰ ਸੰਤੋਖ ਆ ਜਾਣਾ ਉਹਦੇ ਅੰਦਰ ਵਾਹਿਗੁਰੂ ਕਹਿੰਦੇ ਤ੍ਰਿਪਤੀ ਆ ਜਾਣੀ ਉਹਨੇ ਅੰਦਰੋਂ ਪ੍ਰਸੰਨ ਹੋ ਜਾਣਾ ਭਾਵੇਂ ਉਹਦੇ ਕੋਲ ਕੁਝ ਵੀ ਨਹੀਂ ਨਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਮੁਬਾਰਕ ਦਰ ਦੇ ਉੱਤੇ ਆਣ ਕੇ ਸੰਗਤਾਂ ਸੀਸ ਨਵਾਉਂਦੀਆਂ ਨੇ ਸੱਚ ਜਾਣਿਆ ਜੇ ਬਚਪਨ ਦੇ ਵਿੱਚ ਜਦੋਂ ਘੁੰਗਣੀਆਂ ਵੇਚ ਕੇ ਮੇਰੇ ਵਾਹਿਗੁਰੂ ਜੀ ਗੁਜ਼ਾਰਾ ਕਰਦੇ ਸੀ ਕੋਲ ਤੇ ਕੁਝ ਵੀ ਨਹੀਂ ਪਰ ਜਦੋਂ ਕਿਸੇ ਸਾਧੂ ਫਕੀਰ ਨੇ ਕਿਹਾ ਨਾ ਕਿ ਮੈਂ ਭੁੱਖਾ ਹਾਂ ਬੁੱਕ ਦੇ ਵਿੱਚ ਆਪਣੀ ਮੁੱਠ ਦੇ ਨਾਲ ਕੁਝ ਘੁੰਗਣੀਆਂ ਪਾਈਆਂ ਕਹਿੰਦਾ ਨਹੀਂ ਬੁੱਕ ਛੋਟੀ ਏ ਮੇਰੀ ਭੁੱਖ ਵੱਡੀ ਏ ਤੇ ਮੇਰੇ ਦਾਤਾ ਜੀ ਨੇ ਉਦੋਂ ਬਚਨ ਕੀਤਾ ਕਹਿੰਦੇ ਸੱਜਣਾ ਫਿਰ ਇੰਜ ਕਰ ਝੋਲੀ ਕਰ ਤੇ ਉਹ ਸਾਰੀਆਂ ਦੀਆਂ ਸਾਰੀਆਂ ਘੁੰਗਣੀਆਂ ਉਸ ਝੋਲੀ ਦੇ ਵਿੱਚ ਲਾ ਦਿੱਤੀਆਂ ਲਾਤੀਆਂ ਨਾ ਕੋਲ ਕੁਝ ਨਹੀਂ ਹੈ ਪਰ ਮਨ ਰਜਿਆ ਹੋਇਆ ਏ ਮਨ ਪ੍ਰਸੰਨ ਹੈ ਦਾਤੇ ਨੇ ਬੰਨ ਦਿੱਤਾ ਤੇ ਅੱਜ ਦੇਖੋ ਉਸ ਦਾਤੇ ਦੇ ਦਰ ਦੇ ਉੱਤੇ ਘਾਟਾ ਕੋਈ ਨਹੀਂ ਅੱਜ ਸਾਰਾ ਸੰਸਾਰ ਅੱਜ ਉਹਦੇ ਦਰ ਤੋਂ ਮੰਗਦਾ ਹੈ ਉਹਦਾ ਦੇਣ ਵਾਲਾ ਹੱਥ ਭਾਵੇਂ ਨਜ਼ਰ ਨਹੀਂ ਆਉਂਦਾ ਪਰ ਸਾਡੇ ਭਰੇ ਹੋਏ ਘਰ ਵਸਦੇ ਪਏ ਨੇ ਕਿ ਅਸੀਂ ਉਸ ਮਾਲਕ ਦੇ ਦਰ ਤੋਂ ਮੰਗ ਕੇ ਲਿਆ ਤੇ ਉਸ ਮਾਲਕ ਦੇ ਘਰ ਵਿੱਚੋਂ ਸਾਰਾ ਕੁਝ ਸਾਨੂੰ ਪ੍ਰਾਪਤ ਹੋ ਰਿਹਾ ਗੁਰਮੁਖੋ ਅੰਦਰ ਦਾ ਬਾਦਸ਼ਾਹ ਉਹ ਹੈ ਜਿਹੜਾ ਅੰਦਰੋਂ ਰਜਿਆ ਹੋਇਆ ਪਰ ਜਿਹੜੀ ਰੱਬ ਭੁੱਲ ਗਿਆ ਉਹਦੀ ਭੁੱਖ ਭਾਵੇਂ ਜੋ ਕੁਝ ਹੈ ਮਿਰਤੀ ਦੀ ਮਾਲਕ ਨੇ ਬਚਨ ਅਗਲਾ ਵਰਤਿਆ ਸੋਈ ਮਲੀਨ ਦੀਨ ਹੀਨ ਹੀਨ ਦਾ ਭਾਵ ਹੈ ਨੀਚ ਨੀਚ ਪੁਣਾ ਵੀ ਉੱਥੇ ਹੈ ਜਾਤ ਕਰਕੇ ਕੋਈ ਨੀਚ ਨਹੀਂ ਹੈ ਨੀਚ ਉਹ ਹੈ ਗੁਰਮੁਖੋ ਜਿਹਨੂੰ ਰੱਬ ਭੁੱਲ ਗਿਆ ਜਿਹੜਾ ਨੀਚ ਹੀ ਹੈ ਉਹੀ ਦੂਜੇ ਨੂੰ ਨੀਚ ਦੱਸਦਾ ਪਿਆ ਜਿਹੜਾ ਆਪ ਉੱਚਾ ਹੈ ਨਾ ਉਹ ਮਰਦਾਨੇ ਨੂੰ ਭਾਈ ਕਹਿੰਦਾ ਮਰਦਾਨੇ ਨੂੰ ਨੀਚ ਨਹੀਂ ਕਹਿੰਦਾ ਮੇਰਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਉਹ ਵੱਡਾ ਹੈ ਨਾ ਜਿਹੜਾ ਅੰਦਰ ਦਾ ਉੱਚਾ ਉਹ ਕਹਿੰਦਾ ਇਹ ਮੇਰਾ ਭਾਈ ਹੈ ਜਿਹਦੇ ਅੰਦਰ ਰੱਬ ਨੂੰ ਭੁੱਲ ਕੇ ਨੀਚ ਪਾਪਣਾ ਆ ਗਿਆ ਉਹ ਕਹਿੰਦਾ ਤੇਰੀ ਨੀਵੀਂ ਜਾਤ ਹੈ ਤੂੰ ਤੇ ਨੀਚ
ਇਹ ਸਾਰੀਆਂ ਬੁਰਾਈਆਂ ਕਿੱਥੋਂ ਆਉਂਦੀਆਂ ਦੀ? ਰੱਬ ਨੂੰ ਭੁੱਲ ਕੇ। ਜੇ ਰੱਬ ਭੁੱਲ ਜਾਵੇ, ਜੇ ਰੱਬ ਯਾਦ ਆ ਜਾਵੇ, ਅੰਦਰ ਵੀ ਪਵਿੱਤਰਤਾ ਹੈ, ਅੰਦਰ ਵੀ ਪ੍ਰਸੰਨਤਾ ਹੈ, ਫਿਰ ਗੁਰਮੁਖੋ ਅਸੀਂ ਕਿਸੇ ਨੂੰ ਨੀਚ ਨਹੀਂ ਕਵਾਂਗੇ। ਫਿਰ ਤੇ ਸਾਨੂੰ ਸਾਰਾ ਸੰਸਾਰ ਉਸ ਵਾਹਿਗੁਰੂ ਪਰਮਾਤਮਾ ਦਾ ਬਣਾਇਆ ਹੋਇਆ ਨਜ਼ਰ ਆਵੇਗਾ। ਫਰੀਦਾ ਖਾਲਕ ਖਲਕ ਨੇ ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਕਿਸ ਬਿਨ ਕੋਈ ਨਾਵੇਂ। ਸਤਿਗੁਰੂ ਜੀ ਦੇ ਪਾਵਨ ਬਚਨ ਹਨ ਜੀ,
ਕਰਮੈ ਹਾਰ ਨਾ ਬੂਝਾਏ ਆਪ ਗਨੈ ਬੇਗਾਨਾ।
ਮੇਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਬੇਗਾਨਾ ਦਾ ਅਰਥ ਵਿਦਵਾਨਾਂ ਨੇ ਕਿਹਾ, ਬੇਗਿਆਨਾ ਜਿਹਨੂੰ ਗਿਆਨ ਨਾ ਹੋਵੇ, ਸੋਝੀ ਨਾ ਹੋਵੇ ਜੀ, ਮੂਰਖ ਤੇ ਬੇਸਮਝ। ਹੁਣ ਮੂਰਖ ਬੇਸਮਝ ਦੀ ਨਿਸ਼ਾਨੀ ਕੀ ਹੈ? ਦਾਤਾ ਜੀ ਕਹਿੰਦੇ, ਕਰਨੇ ਹਾਰ ਨਾ ਬੁੱਝੇ। ਉਹ ਜਿਹੜਾ ਸਭ ਕੁਝ ਕਰਨ ਵਾਲਾ ਨਾ, ਉਹਨੂੰ ਨੀ ਸਮਝਦਾ, ਇਹ ਸਮਝੇ ਕਿ ਬੈਠਾ ਵੀ ਮੈਂ ਹੀ ਸਭ ਕੁਝ ਕਰਦਾ ਪਿਆ। ਦੇਖੋ ਇਹ ਬੇਗਿਆਨੀ ਦੀ ਅਵਸਥਾ ਹੈ, ਇਹ ਗਿਆਨ ਨਹੀਂ। ਜਿਤਨ ਗਿਆਨ ਹੁੰਦਾ ਹੈ ਮਨੁੱਖ ਨੂੰ, ਉਦੋਂ ਮੇਰੇ ਵਾਹਿਗੁਰੂ ਦੇ ਬਚਨ ਆਉਂਦੇ ਨੇ, ਮਨੁੱਖ ਦੇ ਅੰਦਰ ਦੀ ਅਵਸਥਾ ਕਿਹੋ ਜਿਹੀ ਹੋਵੇਗੀ? ਉਦਨ ਕਵੇਗਾ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਮੈਂ ਵਾਹਿਗੁਰੂ ਕਰਨ ਵਾਲਾ ਕੋਈ ਨਹੀਂ। ਤੇ ਜਿਹਦਾ ਅਣਜਾਣ ਬੇਸਮਝ ਹੈ, ਜਿਹਦੇ ਅੰਦਰ ਗਿਆਨ ਨਹੀਂ, ਉਹ ਕਹਿੰਦਾ ਹਮ ਕੀਆ ਹਮ ਕਰੇਂਗੇ, ਮੈਂ ਕੀਤਾ ਮੈਂ ਹੀ ਕਰ ਸਕਦਾ ਸੀ, ਮੇਰੇ ਤੋਂ ਬਿਨਾਂ ਥੋੜਾ ਹੋਣਾ ਸੀ ਕੁਛ। ਉਹਦੇ ਅੰਦਰ ਦੀ ਹਾਲਤ ਦੇਖੋ, ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਵਾਰ। ਇਹ ਜਿਹੜਾ ਹਮ ਹਮ ਕਰਦਾ ਪਿਆ ਨਾ, ਵਾਹਿਗੁਰੂ ਕਹਿੰਦੇ ਇਹ ਮੂਰਖ ਤੇ ਗਵਾਰ ਹੈ, ਬੇਸਮਝ ਹੈ, ਇਹਨੂੰ ਸੋਚੀ ਨਹੀਂ। ਜਿਹਨੂੰ ਸੋਚੀ ਆਈ ਬਾਬਾ ਕਬੀਰ ਸਾਹਿਬ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਸ ਹਰ ਕੀਆ ਭਵੋ। ਕਬੀਰ ਕਬੀਰ, ਮੈਨੂੰ ਨਹੀਂ ਪਤਾ ਭਾਈ ਦੁਨੀਆਂ ਦੇ ਲੋਕੋ, ਮੈਂ ਕਿੱਥੇ ਕਰ ਸਕਦਾ ਤੇ ਮੇਰੇ ਸਰੀਰ ਅੰਦਰ ਸੱਤਿਆ ਕਿੱਥੇ ਹੈ ਕਿ ਇਹ ਕੁਝ ਕਰ ਸਕੇ? ਇਹ ਤੇ ਜੋ ਕੁਝ ਕੀਤਾ ਮੇਰੇ ਵਾਹਿਗੁਰੂ ਪਰਮਾਤਮਾ ਨੇ ਕੀਤਾ, ਮੇਰੇ ਗੁਰੂ ਦਾਤਾ ਨੇ ਨਾ। ਇੱਕ ਸਿੱਖ ਜਗਤ ਦੇ ਉੱਤੇ ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲਿਆਂ ਤੇ ਬੜੀ ਵੱਡੀ ਬਖਸ਼ਿਸ਼ ਕੀਤੀ। ਮੇਰੇ ਵਾਹਿਗੁਰੂ ਜੀ ਕਹਿਣ ਲੱਗੇ, ਗੁਰਸਿੱਖਾ, ਜ਼ਿੰਦਗੀ ਦਾ ਕੋਈ ਵੀ ਕਾਰਜ ਹੋਵੇ, ਪਹਿਲੋਂ ਆਪਣੇ ਗੁਰੂ ਦੇ ਹਜ਼ੂਰ ਦੋ ਹੱਥ ਜੋੜ ਕੇ ਅਰਦਾਸ ਕਰਨੀ ਹੈ, ਤਾਂ ਕਿ ਤੇਰੇ ਅੰਦਰ ਮੈਂ ਨਾ ਆਵੇ ਕਿ ਮੈਂ ਕੀਤਾ ਹੈ। ਤੇ ਵਾਹਿਗੁਰੂ ਨੂੰ ਇਹ ਕਹਿਣਾ ਹੈ ਕਿ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਐ, ਕਾਰਜ ਦੇਹ ਸਵਾਰ ਸਤਿਗੁਰ ਸੱਸ ਆਖੀ। ਇਹ ਵਾਹਿਗੁਰੂ ਨੂੰ ਬੇਨਤੀ ਕਰਨੀ ਹੈ ਕਿ ਦਾਤਾ, ਮੈਂ ਕੁਝ ਕਰਨ ਜੋਗਾ ਨਹੀਂ ਹਾਂ, ਇਹ ਜਿਹੜੇ ਕਾਰਜ ਜ਼ਿੰਦਗੀ ਦੇ ਬਖਸ਼ੇ ਨੇ ਮੇਰੇ ਵਾਹਿਗੁਰੂ ਪਰਮਾਤਮਾ, ਤੂੰ ਆਪ ਸੁਹਾਈ ਹੋ ਕੇ ਨਾ ਆਪ ਇਹਨਾਂ ਕਾਰਜਾਂ ਨੂੰ ਮੇਰੇ ਵਾਹਿਗੁਰੂ ਨਿਰਵਿਘਨਤਾ ਸਹਿਤ ਸੰਪੂਰਨ ਕਰ ਦੇਣਾ। ਮੇਰੇ ਅੰਦਰ ਕੁਝ ਕਰਨ ਦੀ ਤਾਕਤ ਨਹੀਂ, ਸਮਰੱਥਾ ਨਹੀਂ। ਤੇ ਜਿਹੜਾ ਗੁਰਮੁਖੋ ਇਹ ਅਰਦਾਸ ਨਹੀਂ ਕਰਦਾ ਗੁਰੂ ਦੇ ਰੱਬ ਤੇ ਕਰਦਾ, ਸਹਾਰਾ ਨਹੀਂ ਆਉਂਦਾ, ਉਹ ਇਹ ਭੁੱਲਿਆ ਫਿਰਦਾ ਕਿ ਸ਼ਾਇਦ ਮੈਂ ਹੀ ਕੁਝ ਕਰਦਾ। ਪਰ ਗੁਰਸਿੱਖ ਗੁਰੂ ਦੇ ਚਰਨਾਂ ਵਿੱਚ ਸੀਸ ਝੁਕਾਉਣ ਵਾਲਾ, ਉਹ ਤੇ ਕਹਿੰਦਾ ਮੇਰਾ ਗੁਰੂ ਦਾਤਾ ਹੀ ਭਾਈ ਸਭ ਕੁਝ ਕਰਨ ਵਾਲਾ ਹੈ, ਮੇਰੇ ਮਾਲਕ ਨੇ ਸਭ ਕੁਝ ਕੀਤਾ, ਉਹਦੇ ਕੀਤੇ ਤੋਂ ਬਿਨਾਂ ਦੁਨੀਆਂ ਦੇ ਅੰਦਰ ਸੰਸਾਰ ਵਿੱਚ ਕੁਝ ਵੀ ਨਹੀਂ ਹੋ ਸਕਦਾ। ਸਾਹਿਬ ਕਿਰਪਾਲੂ ਜੀ ਸਮਝਾਉਂਦੇ, ਜੇ ਕਰਨੇ ਹਾਰ ਵਿਸਰ ਗਿਆ, ਅਸੀਂ ਬੇਗਾਨੇ ਤੇ ਬੇਸਮਝ ਹਾਂ, ਸਾਨੂੰ ਸੋਝੀ ਕੋਈ ਨਹੀਂ, ਫਿਰ ਅਸੀਂ ਸਮਝਦਾਰ ਨਹੀਂ ਅਖਵਾ ਸਕਦੇ ਜੀ।
ਤਦ ਜਦ ਵਿਸਰਾ ਸੁਖ ਪ੍ਰਭ ਚਿਤ ਆਏ।
ਅੱਗੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਮੁਬਾਰਕ ਬਚਨ, ਦੁੱਖ ਤਦੇ ਤਾਂ ਵਿਸਰੈ। ਦੁੱਖ ਕਦੋਂ ਆਉਂਦਾ ਜੀ? ਜਿਹੜਾ ਆਣ ਕੇ ਦੁੱਖ ਸਾਨੂੰ ਦੁਖੀ ਕਰਦਾ, ਜਿਹੜਾ ਦੁੱਖ ਸਾਨੂੰ ਦੁਖੀ ਕਰਦਾ ਹੈ, ਉਹ ਦੁੱਖ ਕਦੋਂ ਵਿਆਪਦਿਆ? ਵਾਹਿਗੁਰੂ ਜੀ ਕਹਿੰਦੇ ਨੇ, ਜਦੋਂ ਉਹ ਰੱਬ ਜੀ ਵਿਸਰ ਜਾਂਦਾ ਨਾ ਸਾਨੂੰ, ਉਦੋਂ ਹੀ ਅਸਲ ਦੇ ਵਿੱਚ ਦੁੱਖ ਆਉਂਦਾ। ਅੱਜ ਜਿਵੇਂ ਸੰਸਾਰ ਦੇ ਵਿੱਚ ਸਾਰਾ ਸੰਸਾਰ, ਇੱਕ ਵਰਗ ਨਹੀਂ, ਕੋਈ ਇੱਕ ਫਿਰਕਾ ਨਹੀਂ, ਕੋਈ ਇੱਕ ਕੌਮ ਨਹੀਂ, ਕੋਈ ਇੱਕ ਦੇਸ਼ ਨਹੀਂ, ਸਾਰਾ ਸੰਸਾਰ ਹੀ, ਸਮੁੱਚੀ ਸ੍ਰਿਸ਼ਟੀ ਦੁੱਖ ਦੇ ਵਿੱਚ ਹੈ ਨਾ। ਤੇ ਜਦੋਂ ਗੁਰਮੁਖੋ ਚ ਕਿਸੇ ਨੂੰ ਗੱਲ ਕਰੀਏ ਨਾ ਵੀ ਇਹ ਦੁੱਖ ਕਿਉਂ ਹੈ, ਕਹਿੰਦੇ ਆਪਾਂ ਰੱਬ ਨੂੰ ਭੁੱਲੇ ਬੈਠੇ ਸਾਂ। ਖੁਸ਼ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਆਪਾਂ ਗੱਲ ਕਰਦੇ ਕਿਸੇ ਨਾਲ ਵੀ ਆਪਾਂ ਦੁਖੀ ਕਿਉਂ ਹਾਂ, ਵੀ ਇਹ ਦੁੱਖ ਕਿਉਂ ਆਇਆ, ਇੱਡੀ ਵੱਡੀ ਕਰੋਪੀ ਸੰਸਾਰ ਦੇ ਉੱਤੇ ਮਹਾਮਾਰੀ ਕਿਉਂ ਫੈਲੀ, ਕਿਸੇ ਨਾਲ ਗੱਲ ਕਰਕੇ ਦੇਖੋ, ਕਹਿੰਦੇ ਸੰਸਾਰ ਦਾ ਇਨਸਾਨ ਉਸ ਵਾਹਿਗੁਰੂ ਨੂੰ ਭੁੱਲਾ ਬੈਠਾ ਸੀ, ਜਿਸ ਕਰਕੇ ਅੱਜ ਦੁੱਖ ਦੁਖੀ ਹੈ ਤੇ ਦੁੱਖ ਭੋਗ ਰਿਹਾ ਪਿਆ ਹੈ। ਇਹੀ ਆਪਣੀ ਜ਼ਬਾਨ ਤੋਂ ਇੱਕ ਗੱਲ ਨਿਕਲਦੀ। ਸੱਜਣਾ ਮਿੱਤਰਾਂ ਨੂੰ ਪੁੱਛ ਕੇ ਦੇਖ ਲਓ, ਰਿਸ਼ਤੇਦਾਰਾਂ ਨੂੰ ਤੁਸੀਂ ਪੁੱਛ ਕੇ ਦੇਖ ਲਓ, ਕਿਸੇ ਕੋਲ ਗੱਲ ਕਰ ਲਓ, ਹਰੇਕ ਬੰਦੇ ਦੇ ਕੋਲ ਜਵਾਬ ਇਹ ਹੋਵੇਗਾ ਵੀ ਦੁੱਖ ਦਾ ਕਾਰਨ ਕਿ ਅਸੀਂ ਵਾਹਿਗੁਰੂ ਨੂੰ ਭੁੱਲ ਗਏ, ਪਰਮਾਤਮਾ ਨੂੰ ਵਿਸਰ ਗਏ ਸੀ। ਇਸੇ ਕਰਕੇ ਅੱਜ ਅਸੀਂ ਦੁਖੀ ਹੋ ਰਹੇ ਹਾਂ। ਵਾਹਿਗੁਰੂ ਦੀ ਬਾਣੀ ਕਹਿੰਦੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਜੇ ਮੇਰੇ ਮਾਲਕਾ ਸਾਨੂੰ ਤੂੰ ਹੀ ਭੁੱਲ ਗਿਆ, ਅਸੀਂ ਕਿਤੇ ਸੁਖੀ ਹੋ ਸਕਦੇ ਹਾਂ ਜੀ? ਸੰਸਾਰ ਦੇ ਵਿੱਚ ਹੈ ਕਿਤੇ ਰੱਬ ਨੂੰ ਭੁੱਲ ਕੇ ਸੁਖ? ਬੰਦਾ ਜੇ ਕੋਈ ਕਵੇ ਨਾ ਕਿ ਸੋਚਦਾ ਹੋਵੇ ਵੀ ਚਲੋ ਰੱਬ ਤੋਂ ਬਿਨਾਂ ਕੋਈ ਥਾਂ ਇਹੋ ਜਿਹੀ ਲੱਭਦਾ ਜਿਹਦੇ ਨਾਲ ਅੰਦਰ ਸੁਖ ਚੈਨ ਆ ਜਾਵੇ, ਸ਼ਾਂਤੀ ਆ ਜਾਵੇ। ਮੇਰੇ ਵਾਹਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਇਹ ਤੇ ਉਹ ਗੱਲ ਹੋ ਗਈ ਕਿ ਥੱਲੇ ਤਣਾ ਨਾ ਹੋਵੇ, ਦਰਖਤ ਨਾ ਹੋਵੇ ਤੇ ਅਸੀਂ ਉੱਤੋਂ ਫਲਾਂ ਦੀ ਆਸ ਕਰਦੇ ਪਏ ਹੋਈਏ। ਦੇਖੋ ਧਿਆਨ ਨਾਲ ਸੁਣਿਆ ਜੀ, ਦਰਖਤ ਹੈ ਨਹੀਂ ਪਰ ਫਲ ਦੀ ਆਸ ਅਸੀਂ ਲਾਈ ਬੈਠੇ ਹਾਂ। ਦਰਖਤ ਕੋਈ ਬੀਜਿਆ ਹੀ ਨਹੀਂ, ਕਹਿੰਦੇ ਨੇ ਕਿ ਸਾਨੂੰ ਫਲ ਮਿਲ ਜਾਵੇ, ਸੁੱਖ ਮਿਲ ਜਾਵੇ। ਵਾਹਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਕਿੱਡੀ ਵੱਡੀ ਦੇਖੋ ਸਾਡੀ ਬੇਸਮਝੀ ਹੋਵੇਗੀ। ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿੰਦੇ, ਹਰ ਸਿਮਰਨ ਛਾੜ ਪਰਮਗਤ ਚਾਹੇ, ਰੱਬ ਦੀ ਬੰਦਗੀ ਨੂੰ ਛੱਡ ਕੇ ਵਾਹਿਗੁਰੂ ਨੂੰ ਭੁੱਲ ਕੇ ਅਸੀਂ ਚਾਹੁੰਦੇ ਹਾਂ ਸਾਨੂੰ ਸੁੱਖਾਂ ਦੀ ਅਵਸਥਾ, ਬੇਗਮਪੁਰੇ ਦੀ ਅਵਸਥਾ ਮਿਲ ਜਾਵੇ ਜਿੱਥੇ ਗਮ ਕੋਈ ਨਾ ਹੋਵੇ ਤੇ ਦੁੱਖ ਕੋਈ ਨਾ ਹੋਵੇ। ਪਰ ਮੇਰੇ ਵਾਹਿਗੁਰੂ ਕਹਿੰਦੇ, ਹਰ ਸਿਮਰਨ ਛਾੜ ਪਰਮਗਤ ਚਾਹੇ, ਮੂਲ ਬਿਨਾਂ, ਮੂਲ ਹੀ ਨਹੀਂ ਹੈਗਾ ਥੱਲੇ, ਦਰਖਤ ਨਹੀਂ ਹੈਗਾ, ਤੇ ਜੇ ਦਰਖਤ ਨਹੀਂ ਤੇ ਟਾਹਣੀਆਂ ਤੇ ਫੁੱਲ ਫਲ ਕਿੱਥੋਂ ਹੋਣਗੇ ਜੀ? ਕਹਿੰਦੇ, ਹਰ ਸਿਮਰਨ ਛਾੜ ਪਰਮਗਤ ਚਾਹੇ, ਮੂਲ ਬਿਨਾਂ ਸ਼ਾਖਾ ਕਤ ਆਹੇ, ਮੂਲ ਬਿਨਾ ਸ਼ਾਖਾ ਕਤ ਆਹੇ। ਜੇ ਥੱਲੇ ਮੂਲ ਨਹੀਂ ਸੁੱਖਾਂ ਦਾ, ਜੇ ਸਿਮਰ ਨਹੀਂ, ਵਾਹਿਗੁਰੂ ਦੀ ਬੰਦਗੀ ਨਹੀਂ, ਰੱਬ ਜੀ ਦੀ ਯਾਦ ਨਹੀਂ, ਕਹਿੰਦੇ ਪਿਆਰਿਆ ਫਿਰ ਸੁੱਖਾਂ ਦੀ ਆਸ ਵੀ ਕਿੱਥੋਂ ਰੱਖਦਾ ਪਿਆ ਕਿ ਤੂੰ ਸੁਖੀ ਹੋ ਜਾਵੇਂਗਾ? ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਪੇਖੇ ਨਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਕਿੱਥੇ ਹੈ ਜੀ? ਸਰਬ ਸੁਖਾਂ ਹਰ ਹਰ ਗੁਣ ਗਾਏ, ਸਾਰੇ ਸੁੱਖ ਜਿਹੜੇ ਨੇ ਉਹ ਰੱਬ ਰੱਬ ਕਰਨ ਦੇ ਵਿੱਚੋਂ ਹੀ ਪ੍ਰਾਪਤ ਹੁੰਦੇ ਨੇ। ਜਦੋਂ ਅਸੀਂ ਅੰਦਰੋਂ ਰੱਬ ਰੱਬ ਕਰਨਾ ਇੱਕ ਮੁੱਖ ਤੋਂ ਹੀ ਕਰਦਾ ਨਾ ਜੀ, ਪਰ ਇੱਕ ਕੋਈ ਹਿਰਦੇ ਤੋਂ ਕਰਦਾ, ਇਹ ਵੀ ਫਰਕ ਜੀ ਮੇਰੇ ਮਾਲਕ ਦੀ ਬਾਣੀ ਨੇ ਕਿਹਾ। ਵਾਹਿਗੁਰੂ ਕਹਿੰਦੇ ਇੱਕ ਹਰ ਹਰ ਕਰੇ ਨਿਤ ਕਪਟ, ਮੁੱਖੋਂ ਹਰ ਹਰ ਕਰਦਾ ਪਰ ਮਨ ਵਿੱਚ ਠੱਗੀਆਂ ਠੋਰੀਆਂ ਰੱਖੀ ਬੈਠਾ, ਉਹਨੂੰ ਨਹੀਂ ਸੁੱਖ ਪ੍ਰਾਪਤ ਹੋਣਾ। ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ, ਅੰਦਨ ਕਰਮ ਕਰੇ ਬਹੁਤ ਤੇਰੇ, ਉਹ ਧਰਮ ਦੇ ਜਿੰਨੇ ਮਰਜ਼ੀ ਕਰਮ ਕਰੀ ਜਾਵੇ, ਕਹਿੰਦੇ ਸੁਪਨੇ ਸੁੱਖ ਨਾ ਹੋਈ, ਉਹਨੂੰ ਤੇ ਸੁਪਨੇ ਦੇ ਵਿੱਚ ਵੀ ਨਹੀਂ। ਤੇ ਜਿਹੜਾ ਅੰਦਰੋਂ ਸਿਮਰੇਗਾ, ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਣੀ ਸਾਹਿਬ ਦੇ ਰੰਗ ਵਿੱਚ ਕਹਿੰਦੇ, ਸਿਮਰੋ ਸਿਮਰ ਸਿਮਰ ਸੁਖ ਭਾਵ, ਸੁੱਖ ਉਦੋਂ ਹੈ ਜਦੋਂ ਵਾਹਿਗੁਰੂ ਨੂੰ ਯਾਦ ਕਰਾਂਗੇ। ਤੇ ਵਾਹਿਗੁਰੂ ਕਹਿੰਦੇ, ਦੁੱਖ ਕਦੋਂ ਹੈ ਜੀ? ਜਦੋਂ ਸਾਨੂੰ ਰੱਬ ਭੁੱਲ ਜਾਂਦਾ ਏ, ਉਦੋਂ ਅਸੀਂ ਦੁੱਖ ਹੁੰਦੇ ਹਾਂ, ਦੁਖੀ ਹੁੰਦੇ। ਦੁੱਖ ਤਦੇ ਜਾਂ ਵਿਸਰੇ, ਸੁਖ ਪ੍ਰਭ ਚ ਤਿਆਵੇ,
ਸੰਤਨ ਕੈ ਆਨੰਦ ਏਹੋ ਨਿਤ ਹਰ ਗੁਣ ਗਾਏ।
ਵਾਹਿਗੁਰੂ ਕਹਿੰਦੇ, ਸੰਤਨ ਕੇ ਆਨੰਦ ਏਹੋ ਨਿਤ ਹਰ ਗੁਣ ਗਾਏ, ਨਿਤ ਹਰ ਗੁਣ ਗਾਏ। ਰੱਬ ਦੇ ਪਿਆਰੇ ਸਦਾ ਹੀ ਸੁਖੀ ਨੇ, ਨਾਨਕ ਭਗਤਾਂ ਸਦਾ ਵਿਕਾਸ, ਚੜ੍ਹਦੀ ਕਲਾ ਦੇ ਵਿੱਚ ਸੁਣਿਆ ਦੁੱਖ ਭਾਵ ਕਾ ਨਾਸ। ਭਗਤ ਕਿਹਨੂੰ ਕਹਿੰਦੇ ਨੇ? ਜਿਹਨੂੰ ਰੱਬ ਦੀ ਭਗਤੀ ਕਦੀ ਵਾਹਿਗੁਰੂ ਦੀ ਵਿਸਰਦੀ ਨਹੀਂ। ਕਹਿੰਦੇ, ਸੰਤਾਂ ਦੇ ਅੰਦਰ ਤੇ ਹਮੇਸ਼ਾ ਉਹਨਾਂ ਨੂੰ ਪੁੱਛੋ, ਉਹ ਆਨੰਦ ਦੇ ਵਿੱਚ ਨੇ, ਉਹ ਖੁਸ਼ੀ ਦੇ ਵਿੱਚ ਨੇ, ਉੱਥੇ ਉਹ ਦੁੱਖ ਆਉਂਦਾ ਨਹੀਂ, ਭਾਵ ਕਿ ਉਹਨਾਂ ਨੂੰ ਦੁੱਖ ਜਿਹੜਾ ਹੈ ਪਾਉਂਦਾ ਨਹੀਂ, ਉਹ ਹਮੇਸ਼ਾ ਰੱਬ ਦੇ ਚਰਨਾਂ ਦੇ ਵਿੱਚ ਜੁੜ ਕੇ ਸੁੱਖ ਪ੍ਰਾਪਤ ਕਰ ਰਹੇ ਨੇ। ਮੇਰੇ ਮਾਲਕ ਨੇ ਸਾਨੂੰ ਵੀ ਦੱਸਿਆ ਵੀ ਜੇ ਸੁੱਖ ਚਾਹੁੰਦਾ ਹੈ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਰੱਬ ਦੇ ਪਿਆਰਿਆਂ ਨੇ ਉਹਦੀ ਚਰਨਾਂ ਵਿੱਚੋਂ ਸੁੱਖ ਲਿਆ, ਪਿਆਰਿਆ ਜੇ ਤੂੰ ਵੀ ਚਾਹੁੰਦਾ ਹਮੇਸ਼ਾ ਸੁਖੀ ਰਹਾਂ, ਆ ਤੂੰ ਵੀ ਉਸੇ ਤਰ੍ਹਾਂ ਰੱਬ ਦੇ ਪਿਆਰੇ ਭਗਤਾਂ ਦੀ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਨਾਲ ਆ ਕੇ ਜੁੜ ਜਾਓ ਜੀ।
ਉਚੇ ਤੇ ਨੀਚਾ ਕਰੈ, ਨੀਚ ਖਿਨ ਮੈਂ ਥਾਪੈ।
ਸਤਿਗੁਰੂ ਕਿਰਪਾਲੂ ਦੇ ਅੰਮ੍ਰਿਤ ਮੁਬਾਰਕ ਬਚਨ ਨੇ, ਉੱਚੇ ਤੇ ਨੀਚਾ ਕਰੇ। ਕਈ ਬੜੇ ਆਕੜ ਖਾਣ ਹੁੰਦੇ ਨਾ ਜੀ, ਤੇ ਉਹ ਹੰਕਾਰ ਦੇ ਵਿੱਚ ਫੁੱਲਿਆ ਹੋਇਆ ਬੰਦਾ ਸਮਾਉਂਦਾ ਹੀ ਨਹੀਂ, ਮੈਂ ਹੀ ਸਭ ਕੁਝ ਹਾਂ। ਪਰ ਵਾਹਿਗੁਰੂ ਜੀ ਕਹਿਣ ਲੱਗੇ ਪਰ ਉਹ ਰੱਬ ਦੇ ਦਰ ਦੀਆਂ ਭਲਿਆ ਖੇਡਾਂ ਕੀ ਕਹਿਣਾ। ਉਹ ਪਰਮਾਤਮਾ ਖੁਦ ਵੀ ਕਰ ਸਕਦਾ ਏ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ, ਭਿਖਾਰੀ ਤੇ ਰਾਜ ਕਰਾਵੇ। ਭਗਤ ਕਬੀਰ ਸਾਹਿਬ ਕਹਿੰਦੇ ਪਰਮਾਤਮਾ ਧਰਤੀ ਤੋਂ ਆਕਾਸ਼ ਤੇ ਲਿਜਾ ਸਕਦਾ ਤੇ ਆਕਾਸ਼ ਵਾਲੇ ਨੂੰ ਧਰਤੀ ਤੇ ਲਿਜਾ ਸਕਦਾ, ਭਿਖਾਰੀ ਨੂੰ ਚਾਹੇ ਤੇ ਬਾਦਸ਼ਾਹ ਬਣਾ ਸਕਦਾ, ਚਾਹੇ ਬਾਦਸ਼ਾਹ ਨੂੰ ਭਿਖਾਰੀ ਵੀ ਬਣਾ ਸਕਦਾ। ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਤਾਰੀ। ਉਹ ਚਾਹੇ ਬੇਸਮਝ ਤੇ ਮੇਰੇ ਵਰਗੇ ਮੂਰਖ ਨੂੰ ਵਿਦਵਾਨ ਬਣਾ ਦੇਵੇ, ਉਹ ਰੱਬ ਚਾਹਵੇ ਤੇ ਵਿਦਵਾਨ ਦੇ ਕੋਲ ਉਹਦੇ ਗੁਣਾਂ ਨੂੰ ਖੋਹ ਲਵੇ ਤੇ ਉਹਨੂੰ ਮੂਰਖ ਬਣਾ ਦੇਵੇ। ਮੇਰੇ ਸਾਹਿਬ ਕਿਰਪਾਲੂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨਾਲ ਬਚਨ ਕਰਦੇ ਨੇ, ਕਹਿੰਦੇ ਉਹ ਪਲ ਦੇ ਵਿੱਚ ਚਾਹਵੇ ਤੇ ਉਹ ਆਕੜ ਖਾਂ ਨੂੰ ਨੀਵੀਆਂ ਬਣਾ ਸਕਦਾ, ਥੱਲੇ ਲੈ ਆਵੇਗਾ ਤੇ ਮੈਂ ਬਹੁਤ ਵੱਡਾ ਹਾਂ। ਪਰ ਕਹਿੰਦੇ ਜੇ ਉਹਦੇ ਚੰਨਾਂ ਦੇ ਵਿੱਚ ਕੋਈ ਨੀਵਾਂ ਬਣ ਕੇ ਡਿੱਗ ਜਾਵੇ ਨਾ, ਕਹਿੰਦੇ ਉਹ ਵਾਹਿਗੁਰੂ ਭਿਖਾਰੀਆਂ ਨੂੰ ਰਾਜੇ ਬਣਾਉਂਦੀਆਂ ਹੋਈਆਂ ਵੀ ਗੁਰਮੁਖੋ ਦੇਰ ਨਹੀਂ ਲਾਉਂਦਾ। ਇਸ ਕਰਕੇ ਉਹਦੇ ਚਰਨਾਂ ਦਾ ਹੀ ਧਿਆਨ ਧਰਨਾ ਚਾਹੀਦਾ, ਹੰਕਾਰ ਨਹੀਂ ਕਦੀ ਵਾਹਿਗੁਰੂ ਕਹਿੰਦੇ ਆਉਣਾ ਚਾਹੀਦਾ। ਹੰਕਾਰ ਆ ਗਿਆ ਨਾ ਫਿਰ ਅਸੀਂ ਦੁਖੀ ਹੋਵਾਂਗੇ। ਜਦੋਂ ਸੁਖਮਨੀ ਸਾਹਿਬ ਪੜ੍ਹਦੇ ਹੋ ਨਾ, ਮੇਰੇ ਵਾਹਿਗੁਰੂ ਜੀ ਨੇ ਉੱਥੇ ਬਚਨ ਬੜਾ ਪਿਆਰਾ ਕਿਹਾ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਭ ਕਲੇ। ਕਿਸੇ ਨੂੰ ਕੋਈ ਨੀ ਮਾਰਦਾ, ਬੰਦੇ ਨੂੰ ਬੰਦੇ ਦਾ ਹੰਕਾਰ ਹੀ ਮਾਰ ਜਾਂਦਾ ਹੈ ਵਾਹਿਗੁਰੂ ਦੇ ਡਰ ਤੇ, ਕਿਉਂਕਿ ਹਰ ਜੀ ਉਹ ਹੰਕਾਰ ਨਾ ਭਾਵੇ। ਹੁਣ ਨੂੰ ਚੰਗਾ ਲੱਗਦਾ ਮਾਲਕ ਨੂੰ, ਉਹਨੂੰ ਨਿਮਰਤਾ ਹੀ ਗੁਰਮੁਖੋ, ਕਿਉਂਕਿ ਨਿਮਾਣਿਆ ਨੂੰ ਮਾਣ ਬਖਸ਼ਣ ਵਾਲਾ ਸਤਿਗੁਰੂ ਜੀ ਦੇ ਬਚਨ ਹਨ।
ਮਤ ਕਹੀ ਨਾ ਜਾਈਆ ਠਾਕੁਰ ਪ੍ਰਤਾਪੈ,
ਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ। ਠਾਕੁਰ ਪ੍ਰਤਾਪੇ ਉਸ ਵਾਹਿਗੁਰੂ ਪਰਮਾਤਮਾ ਦੇ ਪ੍ਰਤਾਪ ਦੀ, ਉਹਦੀਆਂ ਵਡਿਆਈਆਂ ਦੀ ਕੀਮਤ ਕਹੀ ਨਾ ਜਾਈਏ, ਭਾਵ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਲੱਗ ਸਕਦਾ ਵੀ ਰੱਬ ਦੀਆਂ ਵਡਿਆਈਆਂ, ਰੱਬ ਕਿੰਨਾ ਕੁ ਮਹਾਨ ਹੈ, ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਕਿੰਨੀ ਕੁ ਹੈ, ਉਹਦੀ ਸ਼ਕਤੀ ਨੂੰ ਕੋਈ ਗੁਰਮੁਖੋ ਜਾਣ ਸਕਦਾ ਨਹੀਂ। ਜੇ ਬੰਦਾ ਕਹੇ ਨਾ ਕਿ ਮੈਂ ਆਪਣੀ ਬੁੱਧੀ ਦੇ ਵਿਸ਼ੇ ਤੇ ਮੈਂ ਰੱਬ ਨੂੰ ਪਕੜ ਦੇ ਵਿੱਚ ਲੈ ਆਉਂ, ਫਿਰ ਤੇ ਏਦਾਂ ਹੋ ਗਿਆ ਕਿ ਸਾਡੀ ਬੁੱਧੀ ਵੱਡੀ ਹੋ ਗਈ ਤੇ ਰੱਬ ਛੋਟਾ ਹੋ ਗਿਆ। ਹੈਂਜੀ, ਜਿਵੇਂ ਕੋਈ ਸਮੁੰਦਰ ਦੇ ਕੰਢੇ ਦੇ ਉੱਤੇ ਇੱਕ ਪਿਆਲੇ ਜੀ ਫੜ ਕੇ ਬੈਠਾ ਹੋਇਆ ਤੇ ਰੋ ਹੀ ਜਾਂਦਾ, ਤੁਹਾਡੇ ਵਰਗਾ ਕੋਈ ਸਿਆਣਾ ਨਹੀਂ ਗਿਆ, ਕਹਿੰਦਾ ਸੱਜਣਾ ਰੋਂਦਾ ਪਿਆ, ਕਿਹੜੀ ਗੱਲ ਦਾ ਰੋਣਾ ਹੈ? ਕਹਿੰਦਾ ਮੈਂ ਪਿਆਲੇ ਦੇ ਵਿੱਚ ਸਮੁੰਦਰ ਨੂੰ ਬੰਦ ਕਰਨਾ ਚਾਹੁੰਦਾ। ਕਹਿੰਦਾ ਇਹ ਤੇ ਹੋ ਨਹੀਂ ਸਕਦਾ, ਪਰ ਇੱਕ ਕੰਮ ਹੋ ਸਕਦਾ। ਕਹਿੰਦਾ ਕਿ? ਕਹਿੰਦਾ ਮੈਨੂੰ ਪਿਆਲੀ ਫੜਾ। ਉਹਨੇ ਪਿਆਲੀ ਫੜਾਈ, ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤੀ। ਕਹਿੰਦੇ ਇਹ ਤੇ ਸਮੁੰਦਰ ਵਿੱਚ ਸਮਾ ਸਕਦੀ ਏ, ਪਰ ਕਹਿੰਦੇ ਨੇ ਸਮੁੰਦਰ ਇਹਦੇ ਵਿੱਚ ਨਹੀਂ ਸਮਾ ਸਕਦਾ। ਅਸੀਂ ਆਪਣੀ ਅਕਲ ਦੇ ਨਾਲ ਰੱਬ ਤੇ ਘਰ ਦੀਆਂ ਗੱਲਾਂ ਨੂੰ ਨਹੀਂ ਸਮਝ ਸਕਦੇ, ਉਹ ਮਾਲਕ ਆਪਣੀ ਦਰ ਦੀ ਗੱਲ ਆਪ ਹੀ ਗੁਰਮੁਖੋ ਜਾਣਦਾ ਏ। ਇਹ ਬੜੀ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ, ਫਿਰ ਕੌਣ ਜਾਣਦਾ? ਜੇ ਬੜੀ ਆਪ ਜਾਣੇ ਆਪ ਆਪ। ਜਪਜੀ ਸਾਹਿਬ ਦੇ ਵਿੱਚ ਮੇਰੀ ਵਾਹਿਗੁਰੂ ਕਹਿੰਦੇ ਨੇ ਉਹਨੂੰ ਕੋਈ ਉਹਦੇ ਪ੍ਰਤਾਪ ਨੂੰ ਨਹੀਂ ਸਮਝ ਸਕਦਾ, ਉਹ ਆਪਣੇ ਪ੍ਰਤਾਪ ਨੂੰ ਆਪ ਹੀ ਵਾਹਿਗੁਰੂ ਜੀ ਜਾਣਦੇ ਹਨ।
ਏਖਤ ਲੀਲਾ ਰੰਗ ਰੂਪ ਚੱਲਣਾ ਦਿਨ ਆਇਆ।
ਵਾਹਿਗੁਰੂ ਜੀ ਕਹਿੰਦੇ ਨੇ ਦੁਨੀਆਂ ਦੀ ਰੰਗ ਤਮਾਸ਼ੇ ਜਿਹੜੇ ਅਸੀਂ ਕੌਤਕ ਦੇਖਦੇ ਦੇਖਦਿਆਂ ਦੇਖਦੇ ਇੱਕ ਸਮਾਂ ਕੀ ਹੁੰਦਾ ਜੀ, ਦੁਨੀਆਂ ਤੋਂ ਜਾਣ ਦਾ ਮਨੁੱਖ ਦਾ ਸਮਾਂ ਆ ਜਾਂਦਾ। ਰੰਗ ਤਮਾਸ਼ੇ ਦੇਖਦਿਆਂ ਦੇਖਦਿਆਂ ਅੱਖਾਂ ਦੇ ਨਾਲ ਅਸੀਂ ਦਿਨ ਰਾਤ ਦੁਨੀਆਂ ਨੂੰ ਤੱਕਦੇ ਹਾਂ, ਪਰ ਅੱਖਾਂ ਕਿਤੇ ਰੱਜਦੀਆਂ? ਜੇ ਅੱਖਾਂ ਥੋੜੀਆਂ ਜਿਹੀਆਂ ਇਹ ਦੇਖਣੋਂ ਘੱਟ ਜਾਂਦੀਆਂ, ਅਸੀਂ ਡਾਕਟਰ ਕੋਲ ਜਾਂਦੇ ਵੀ ਹੋਰ ਦੁਨੀਆਂ ਨੂੰ ਦੇਖਣਾ, ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਵੀ ਹੋਰ ਸੰਸਾਰ ਦੇਖਣਾ। ਕਦੇ ਕਿਹਾ ਵੀ ਸੰਸਾਰ ਨੂੰ ਦੇਖ ਕੇ ਬੰਦਾ ਕਹਿੰਦਾ ਮੈਂ ਰੱਜ ਗਿਆ ਹੁਣ ਭਾਈ ਦੇਖਣਾ ਨੇ? ਕਹਿੰਦਾ ਵੇਖਦਿਆਂ ਵੇਖਦਿਆਂ ਹੋਇਆ ਕਿ ਸੰਸਾਰ ਤੋਂ ਤੁਰਨ ਦਾ ਸਮਾਂ ਆ ਗਿਆ ਜੀ।
ਸੁਪਨੇ ਕਾ ਸੁਪਨਾ ਪਿਆ ਸੰਗ ਚਲਿਆ ਕਮਾਇਆ।
ਮੇਰੇ ਵਾਹਿਗੁਰੂ ਜੀ ਕਹਿਣ ਲੱਗੇ ਫਿਰ ਕੀ ਸੀ, ਸੁਪਨੇ ਕਾ ਸੁਪਨਾ ਪਿਆ। ਧੰਨ ਗੁਰੂ ਪਾਤਸ਼ਾਹ ਮਹਾਰਾਜ ਜੀ ਕੀ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਸੁਪਨਾ ਸੁਣਿਆ ਸੀ ਵੀ ਇਹ ਦੁਨੀਆਂ ਸੁਪਨਾ ਹੈ, ਇੱਕ ਦਿਨ ਚਲੇ ਜਾਣਾ, ਆਖਰ ਨੂੰ ਉਹ ਸਮਾਂ ਆਇਆ ਕਿ ਸੱਚ ਮੁੱਚ ਹੀ ਸਭ ਕੁਝ ਸੁਪਨੇ ਦੇ ਦ੍ਰਿਸ਼ ਦੀ ਤਰ੍ਹਾਂ ਹੋ ਗਿਆ। ਜਿਵੇਂ ਜਾਗਦਿਆਂ ਹੋਏ ਰਾਤ ਨੂੰ ਸੁੱਤਿਆਂ ਹੋਏ ਆਪਾਂ ਸੁਪਨਾ ਦੇਖਦੇ ਹਾਂ ਨਾ ਜੀ, ਅੱਖ ਖੁੱਲ ਦੀਏ ਤੇ ਸਾਰਾ ਕੁਝ ਖਤਮ ਹੁੰਦਾ। ਸੁਪਨੇ ਵਿੱਚ ਹੋ ਸਕਦਾ ਬਾਦਸ਼ਾਹ ਹੋ ਸਕਦਾ ਬੜੇ ਵੱਡੇ ਜਹਾਜ਼ ਤੇ ਜਾ ਰਹੇ ਹੋ, ਗੱਡੀ ਕਾਰ ਤੇ ਜਾ ਰਹੇ, ਮਹਿਲ ਵਿੱਚ ਰਹਿ ਰਹੇ, ਅੱਖ ਖੁੱਲੀ ਤੇ ਭਾਵੇਂ ਝੌਂਪੜੀ ਵਿੱਚ ਬੰਦਾ ਪਿਆ, ਝੌਂਪੜੀ ਵਾਲਾ ਹੁਣ ਮਹਿਲਾਂ ਦਾ ਸੁਪਨਾ ਲੈ ਰਿਹਾ ਸੀ। ਇਸੇ ਤਰ੍ਹਾਂ ਅਸੀਂ ਸੰਸਾਰ ਦੇ ਜੀਵ ਦੁਨੀਆਂ ਦੇ ਸੁਪਨੇ ਦੇ ਵਿੱਚ ਜੂੜੇ ਹਾਂ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ ਜਗਤ ਇਹ ਸੁਪਨਾ। ਆਖਿਰਕਾਰ ਸੁਪਨਾ ਹੋ ਗਿਆ ਤੇ ਨਾਲ ਗੁਰਮੁਖੋ ਕੀ ਜਾ ਰਿਹਾ ਸੀ, ਜਿਹੜੇ ਕਰਮਾਂ ਦੀ ਕਮਾਈ ਕੀਤੀ ਸੀ, ਕੁਝ ਚੰਗੇ ਕੀਤੇ ਸੀ, ਕੁਝ ਮੰਦੇ ਕੀਤੇ ਸੀ, ਉਹ ਨਾਲ ਰੱਬ ਦੇ ਘਰ ਦੇ ਵਿੱਚ ਲੈ ਕੇ ਜਾ ਰਿਹਾ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਚੰਗਿਆਈਆਂ ਬੁਰਿਆਈਆਂ ਵਾਛੇ ਧਰਮ ਹਦੂਰ। ਰੱਬ ਦੀ ਹਜ਼ੂਰੀ ਦੇ ਵਿੱਚ ਕੀ ਲੈ ਕੇ ਜਾ ਰਹੇ ਹੈ, ਜੇ ਪਾਪ ਹੈ ਤੇ ਉਹ ਨਾਲ ਜਾ ਰਹੇ ਨੇ, ਜੇ ਪੁੰਨ ਤੇ ਉਹ ਵੀ ਨਾਲ ਜਾਣੇ ਨੇ, ਜੇ ਰੱਬ ਦੀ ਬੰਦਗੀ ਕੀਤੀ ਹੈ ਤੇ ਉਹ ਨਾਲ ਜਾਣੀ, ਜੇ ਬੁਰਾ ਕੀਤਾ ਹੈ ਤੇ ਗੁਰਮੁਖ ਉਹ ਵੀ ਨਾਲ ਜਾਣਾ ਹੈ। ਇਸ ਕਰਕੇ ਦੇਖੋ ਤੁਸੀਂ ਗੁਰੂ ਦੇ ਦਰ ਦੇ ਉੱਤੇ ਆਉਂਦੇ ਹੋ, ਕਦੇ ਸੋਚਿਆ ਮਾੜੀ ਚੀਜ਼ ਲੈ ਕੇ ਜਾਣੀ ਆਪਾਂ ਗੁਰਮੁਖੋ? ਫਿਰ ਆਪਾਂ ਰੱਬ ਦੇ ਘਰ ਨੂੰ ਜਦੋਂ ਜਾਣਾ, ਇਹ ਵੀ ਸੋਚ ਲਈਏ ਵੀ ਨਾਲ ਕੋਈ ਮਾੜਾ ਗੁਨਾਹ ਨਾ ਮੈਂ ਲੈ ਕੇ ਜਾਵਾਂ, ਰੱਬਾ ਇੱਥੇ ਸਾਰਾ ਕੁਝ ਖਤਮ ਹੋ ਜਾਏ, ਸਾਰੇ ਗੁਨਾਹ ਪਾਪ ਨਾ ਇੱਥੇ ਮੁੱਕ ਜਾਣ। ਅੱਗੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਸੱਚਾ ਸੁੱਚਾ ਤੇ ਪਵਿੱਤਰ ਤੇ ਸੁਰਖਰੂ ਹੋ ਕੇ ਇਹ ਮੇਰੇ ਮਾਲਕਾ ਤੇਰੇ ਹਜ਼ੂਰ ਪਹੁੰਚਾ, ਕਿਉਂਕਿ ਸਾਰਾ ਕੁਝ ਨਾਲ ਜਾਣਾ ਹੈ ਜੋ ਕੁਝ ਕਮਾ ਰਹੇ ਹਾਂ। ਇਸ ਕਰਕੇ ਸਮਝਣਾ ਜੇ
ਕਾਰਨ ਕਾਰਨ ਸਮਰੱਥ ਪ੍ਰਭ ਤੇਰੇ ਸਰਣਾਈ।
ਵਾਹਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਇਹ ਸਾਰਾ ਕੁਝ ਕਰਨ ਕਾਰਨ ਦੇ ਸਮਰੱਥ ਮਾਲਕ ਜੀਓ, ਇੰਨੀ ਤਾਕਤ ਤੇ ਮਾਲਕ ਜੀਓ, ਮੈਂ ਤੇ ਇੱਕ ਨਿਮਾਣਾ ਜਿਹਾ ਹਾਂ। ਕਹਿੰਦੇ ਮੈਂ ਤੇਰੀ ਸ਼ਰਨ ਦਾ ਆਸਰਾ ਲਿਆ ਹੈ ਜੀ,
ਹਰ ਦਿਨ ਸੁਰੈਨ ਨਾਨਕ ਜਪੈ ਸਦ ਸਦ ਬਲ ਜਾਈ।
ਹਰ ਦਿਨ ਸੁਰੈਨ ਨਾਨਕ ਜਪੈ। ਹੁਣ ਇੱਥੇ ਇੱਕ ਬੇਨਤੀ ਕੀਤੀ, ਸ਼ੁਰੂ ਵਿੱਚ ਕੀ ਕਿਹਾ ਸੀ, ਸੋਈ ਮਲੀਨ ਦੀਨ ਹੀ ਜਿਸ ਪ੍ਰਭ ਸਰਾਂ, ਜਿਹਨੂੰ ਰੱਬ ਭੁੱਲਿਆ ਉਹ ਮੈਲਾ ਵੀ ਹੈ, ਉਹ ਗਰੀਬ ਵੀ ਹੈ ਅੰਦਰੋਂ, ਉਹ ਨੀਚ ਵੀ ਹੈ। ਪਰ ਇੱਥੇ ਇੱਕ ਅਰਦਾਸ ਕਰ ਦਿੱਤੀ ਕਿ ਵਾਹਿਗੁਰੂ ਪਰਮਾਤਮਾ ਸਾਡੇ ਤੇ ਕਿਰਪਾ ਕਰੀ ਕਿ ਤੂੰ ਕਦੇ ਵੀ ਸਾਨੂੰ ਭੁੱਲੇ ਨਾ, ਮੈਂ ਦਿਨ ਰਾਤ ਤੈਨੂੰ ਜਪਾਂ, ਤੇਰੀ ਸ਼ਰਨ ਵਿੱਚ ਰਵਾਂ। ਸਤਿਗੁਰੂ ਕਿਰਪਾਲੂ ਸੱਚੇ ਪਾਤਸ਼ਾਹ ਕਹਿੰਦੇ ਐਸੀ ਅਰਦਾਸ ਅਸੀਂ ਗੁਰੂ ਚਰਨਾਂ ਵਿੱਚ ਕਰਨੀ, ਕਿਉਂਕਿ ਜੇ ਰੱਬ ਭੁੱਲੇਗਾ ਫਿਰ ਅਸੀਂ ਗੁਰਮੁਖੋਂ ਮਾੜੇ ਹੋ ਜਾਵਾਂਗੇ, ਸਾਡੇ ਕਰਮ ਮਾੜੇ ਹੋ ਜਾਣਗੇ ਜਿਹੜੇ ਲੈ ਕੇ ਰੱਬ ਦੇ ਘਰ ਵਿੱਚ ਜਾਵਾਂਗੇ। ਜੇ ਸਾਨੂੰ ਰੱਬ ਨਹੀਂ ਵਿਸਰੇਗਾ ਤੇ ਫਿਰ ਸਾਡੀ ਮਤ ਤੇ ਸੋਚ ਦੇ ਅੰਦਰ ਪਵਿੱਤਰਤਾ ਰਵੇਗੀ, ਸਾਡੇ ਕਰਮ ਵੀ ਨਿਰਮਲ ਹੋਣਗੇ। ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਇਹ ਸਤਿਗੁਰੂ ਜੀ ਦਾ ਅੱਜ ਦਾ ਮੁਬਾਰਕ ਸ਼ਬਦ ਜੋ ਬਖਸ਼ਿਸ਼ ਹੋਇਆ, ਆਓ ਜੋ ਚੱਲ ਰਹੀ ਲੜੀਵਾਰ ਗੁਰਸ਼ਬਦ ਵਿਚਾਰ ਹੈ ਉਹਦੇ ਨਾਲ ਜੁੜਨਾ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ।
ਇਹ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅੰਮ੍ਰਿਤ ਮੁਬਾਰਕ ਸ਼ਬਦ ਹੈ, ਔਰ ਰਾਗ ਬਿਲਾਵਲ ਦੇ ਅੰਦਰ ਹੀ ਹੈ ਜੋ ਲੜੀਵਾਰ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ। ਉਹ 813 ਤੇ ਇਹ 818 ਤੇ ਹੈ, 18 ਅੰਗ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਇੱਥੇ ਵੀ ਵਾਹਿਗੁਰੂ ਜੀ ਇੱਕ ਬੇਨਤੀ ਕਰਦੇ ਨੇ, ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪਰਗਾਸ। ਇਹ ਅਰਦਾਸ ਇਹ ਵਾਹਿਗੁਰੂ ਜੀਓ, ਤੇਰੇ ਦਾਸ ਦੀ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਹੈ, ਰਿੱਧ ਕਰ ਪਰਗਾਸ। ਮੇਰੇ ਹਿਰਦੇ ਦੇ ਅੰਦਰ ਗਿਆਨ ਦਾ ਚਾਨਣ ਤੇਰੀ ਨਾਮ ਬਾਣੀ ਦੀ ਰੋਸ਼ਨੀ ਆ ਜਾਵੇ। ਥੋੜਾ ਜਿਹਾ ਧਿਆਨ ਦਿਆ ਜੀ, ਕਿਉਂਕਿ ਜੇ ਤੇ ਅਗਿਆਨਤਾ ਹੈ, ਅਗਿਆਨੀ ਬੰਦਾ ਦੇਸ਼ ਧਰਮ ਕੌਮ ਨੂੰ ਵੰਡਦਾ ਤੋੜਦਾ, ਹਰ ਤਰ੍ਹਾਂ ਦੀ ਬੁਰਾਈ ਉਹਦੇ ਅੰਦਰ ਹੈ। ਜਿਹੜਾ ਗਿਆਨੀ ਹੋ ਗਿਆ ਨਾ, ਉਹਦੇ ਅੰਦਰ ਨਾ ਤੇ ਬੇਈਮਾਨੀ ਰਹਿਣੀ ਆ, ਜਿਹੜਾ ਗਿਆਨੀ ਹੋ ਗਿਆ ਨਾ ਉਹਦੇ ਅੰਦਰ ਝੂਠ ਰਹਿ ਜਾਣਾ ਜੀ, ਨਾ ਅੰਦਰ ਉਹਦੇ ਲੋਭ ਰਹਿ ਜਾਣਾ, ਨਾ ਉਹਦੇ ਅੰਦਰ ਲਾਲਚ ਰਹਿ ਜਾਣਾ, ਨਾ ਕਾਮ ਰਹਿਣਾ, ਨਾ ਕ੍ਰੋਧ ਰਹਿਣਾ। ਉਹ ਗਿਆਨ ਦੀ ਅਵਸਥਾ ਵਿੱਚ ਹੁੰਦਾ, ਪ੍ਰਗਾਸ ਦੀ ਅਵਸਥਾ ਵਿੱਚ। ਤੇ ਜਿੰਨਾ ਚਿਰ ਤੱਕ ਅਗਿਆਨਤਾ, ਜਿਵੇਂ ਭਗਤ ਕਬੀਰ ਸਾਹਿਬ ਬਚਨ ਕਰਦੇ ਕਹਿੰਦੇ, ਜਦੋਂ ਗਿਆਨ ਆਉਂਦਾ ਅੰਦਰ ਉਦੋਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖਤਮ ਹੁੰਦੀਆਂ ਨੇ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਜਦੋਂ ਮੇਰੇ ਅੰਦਰ ਗਿਆਨ ਦੀ ਹਨੇਰੀ ਝੁੱਲੀ, ਸਗਲ ਉਡਾਨੀ ਭਰਮ ਕੀ ਟਾਟੀ, ਵਹਿਮ ਭਰਮ ਵੀ ਅਗਿਆਨਤਾ ਦੇ ਵਿੱਚੋਂ ਹੀ ਜਨਮ ਲੈਂਦੇ ਨੇ। ਕੋਈ ਧਾਗਾ ਬੰਨੀ ਫਿਰਦਾ, ਕੋਈ ਤਵੀਤ ਲਈ ਫਿਰਦਾ, ਕੋਈ ਕਿਸੇ ਮੜੀ ਮਸਾਣ ਨੂੰ ਮੱਥਾ ਟੇਕ, ਇਹ ਸਾਰੇ ਵਹਿਮ ਭਰਮ ਨੇ ਨਾ, ਇਹ ਅਗਿਆਨਤਾ ਦੇ ਵਿੱਚੋਂ ਜਨਮੇ ਨੇ। ਇਹ ਨਹੀਂ ਕਿ ਬੰਦੇ ਨੂੰ ਗਿਆਨ ਹੋ ਗਿਆ ਤੇ ਤਾਂ ਪਤਾ ਲੱਗ ਗਿਆ ਵੀ ਇਸ ਮੜੀ ਦੇ ਵਿੱਚ ਬਾਬਾ ਰਹਿੰਦਾ, ਇਹ ਅਗਿਆਨਤਾ ਹੈ। ਇਹ ਅਗਿਆਨਤਾ ਦੀਆਂ ਨਿਸ਼ਾਨੀਆਂ ਨੇ। ਇਹ ਸਮੁੱਚਾ ਸੰਸਾਰ ਜਦੋਂ ਤੁਸੀਂ ਦੇਖੋ ਕਿੰਨਾ ਫਿਰ ਅਗਿਆਨੀ ਹੈ, ਕਿੰਨੇ ਥਾਵਾਂ ਤੇ ਕੋਈ ਹੱਥ ਦਿਖਾਉਂਦਾ ਫਿਰਦਾ, ਕੋਈ ਕਿਸੇ ਪਾਸੇ ਤੁਰਿਆ ਫਿਰਦਾ, ਇਹ ਸਾਰੀ ਅਗਿਆਨਤਾ ਹੀ ਹੈ ਨਾ। ਇਹ ਅਗਿਆਨਤਾ ਕਿਤਨੀ ਸੰਸਾਰ ਦੇ ਵਿੱਚ ਹੈ ਜਿਹਦਾ ਕਰਕੇ ਦੁਨੀਆਂ ਵਿੱਚ, ਇਸ ਕਰਕੇ ਗਿਆਨ ਮੰਗੀਏ ਕਿ ਵਾਹਿਗੁਰੂ ਸਾਨੂੰ ਗਿਆਨ ਆ ਜਾਵੇ, ਅਸੀਂ ਕਿਸੇ ਦੇ ਗੋਤਰੇ ਇੱਧਰ ਉੱਧਰ ਨਾ ਟੱਕਰਾਂ ਮਾਰਦੇ ਫਿਰੀਏ, ਵਹਿਮਾਂ ਭਰਮਾਂ ਧਾਗੇ ਤਵੀਤੀਆਂ ਦੇ ਮਗਰ ਨਾ ਲੱਗੇ ਫਿਰੀਏ, ਅਸੀਂ ਸੱਚਮੁੱਚ ਉਸ ਸੱਚੇ ਮਾਲਕ ਦੇ ਚੰਨਾਂ ਨਾਲ ਜੁੜੀਏ ਜਿਹਨੇ ਸਾਨੂੰ ਜੀਵਨ ਦਿੱਤਾ। ਵਾਹਿਗੁਰੂ ਕਹਿੰਦੇ ਨੇ ਇੱਥੇ, ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ। ਭਗਤ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਦੇਖੋ ਭਾਈ, ਗਿਆਨ ਕੀ ਆਈ ਆਂਧੀ, ਸਗਲ ਉਡਾਨੀ ਭਰਮ ਕੀ ਟਾਟੀ, ਵਹਿਮਾਂ ਭਰਮਾਂ ਦੀ ਛੱਪਰੀ ਅੰਦਰੋਂ ਉੱਡ ਗਈ, ਜਿਹਦੇ ਵਿੱਚ ਮਨ ਵਰਿਆ ਬੈਠਾ ਸੀ, ਇੰਨਾ ਦੇ ਨਹੀਂ ਭਰਮੀ। ਕਹਿੰਦੇ ਸਗਲ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਦੁਚਿੱਤੇ ਦੁਚਿੱਤੀ ਭਾਵਨਾਵਾਂ ਬਣੀਆਂ ਰਹਿੰਦੀਆਂ ਸੀ, ਦੁਚਿੱਤੇ ਕੀ ਦੇ ਥੂਨ ਗਰਾਨੀ, ਉਹ ਥੰਮੀ ਗਿੜਕ ਪਈ, ਮੋਹ ਬਲੇਦਾ ਟੂਟਾ, ਮੋਹ ਮਾਇਆ ਦਾ ਕਹਿੰਦੇ ਨੇ ਉਹ ਵੀ ਤੀਰ ਥੱਲੇ ਡਿੱਗ ਪਿਆ, ਬੜਾ ਡਿੱਗ ਪਿਆ, ਮੋਹ ਬਲੇਦਾ ਟੂਟਾ, ਤ੍ਰਿਸ਼ਨਾ ਸ਼ਾਨ ਪਰੀ ਧਰ ਉੱਪਰ, ਤ੍ਰਿਸ਼ਨਾ ਦੀ ਸ਼ਾਨ ਖਤਮ ਹੋ ਗਈ, ਉਹ ਲਾਲਚ ਦੀਆਂ ਭਾਵਨਾ ਅੰਦਰੋਂ ਮਿਟ ਗਈਆਂ, ਦੁਰਮਤ ਭਾਂਡਾ ਫੂਟਾ ਤੇ ਭੈੜੀ ਮਤ ਦਾ ਭਾਂਡਾ ਵੀ ਕਹਿੰਦੇ ਚੁਰਾਹੇ ਵਿੱਚ ਫੁੱਟ ਗਿਆ। ਅੰਤੀ ਪਾਸ਼ਾ ਜੋ ਜਲ ਵਰਖੇ ਤੇ ਤੇਰਾ ਜਨ ਪੀਣਾ, ਕਹੋ ਕਬੀਰ ਮਨ ਭਇਆ ਪ੍ਰਗਾਸਾ, ਉਹਦੇ ਪਾਨ ਜਬ ਚੀਨਾ। ਕਹਿੰਦੇ ਜਦੋਂ ਰੱਬ ਦੇ ਨਾਮ ਦਾ ਸੂਰਜ ਅੰਦਰ ਚੜਿਆ ਤੇ ਅੰਦਰ ਪ੍ਰਗਾਸ ਹੋ ਗਿਆ, ਤੇ ਪ੍ਰਗਾਸ ਵਿੱਚ ਇਹ ਸਾਰੀਆਂ ਚੀਜ਼ਾਂ ਮਿਟ ਜਾਂਦੀਆਂ ਨੇ। ਇਸੇ ਕਰਕੇ ਵਾਹਿਗੁਰੂ ਕਹਿੰਦੇ ਨੇ, ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ, ਉਮਰੇ ਕਿਰਪਾ ਤੇ ਪਾਰ ਬ੍ਰਹਮ, ਦੁਖਨ ਕੋ ਨਾਸ। ਮੇਰੇ ਵਾਹਿਗੁਰੂ, ਤੁਮਰੀ ਕਿਰਪਾ ਤੇ ਪਾਰ ਬ੍ਰਹਮ, ਦੁਖਨ ਕੋ ਨਾਸ। ਜੇ ਤੇਰੀ ਕਿਰਪਾ ਹੋ ਜਾਵੇ ਨਾ, ਦੁਖਨ ਕਿਹੜੇ ਨੇ? ਜਿਵੇਂ ਰੱਬ ਦੇ ਪਿਆਰੇ ਭਗਤਾਂ ਨੇ ਬਚਨ ਕੀਤਾ, ਬਾਣੀ ਵਿੱਚ ਵਾਹਿਗੁਰੂ ਜੀ ਦੇ ਬਚਨ ਆਉਂਦੇ ਨੇ, ਕਹਿੰਦੇ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ, ਏਕ ਦੁਖ ਬਨਾਸ, ਪੰਚ ਦੋਖ ਅਸਾਹਤ ਜਾਮ ਹੈ ਤਾਂ ਕਿ ਕੇਤਕ ਆਸ। ਮੱਛੀ ਨੂੰ, ਭਰਿੰਗ ਨੂੰ, ਮ੍ਰਿਗ ਮੀਨ ਭਰਿੰਗ ਪਤੰਗ, ਪਤੰਗੇ ਨੂੰ, ਕੁੰਚਰ ਹਾਥੀ ਨੂੰ, ਇਹਨਾਂ ਨੂੰ ਇੱਕ ਇੱਕ ਦੁੱਖ ਹੈ। ਕੁੰਚਰ ਜਿਵੇਂ ਕਾਮ ਵਾਸ਼ਨਾ ਦਾ ਭੁੱਖਾ ਨਾ ਜੀ, ਮ੍ਰਿਗ ਜਿਹੜਾ ਹੈ ਕੰਨਾਂ ਦੇ ਰਸਤਾ ਭੁੱਖਾ ਉਤਰ ਨੂੰ ਦੌੜਦਾ ਮਾਰਿਆ ਜਾਂਦਾ, ਇੱਕ ਇੱਕ ਗੁਨਾਹ ਹੈ। ਪਤੰਗਾ ਜਿਹੜਾ ਹੈ ਉਹ ਲਾਈਟ ਨੂੰ ਦੇਖ ਕੇ ਰੋਸ਼ਨੀ ਦਾ ਭੁੱਖਾ, ਰੂਪ ਦਾ ਭੁੱਖਾ ਉਧਰ ਮਾਰਿਆ ਜਾਂਦਾ। ਵਾਹਿਗੁਰੂ ਕਹਿੰਦੇ ਦੇ ਅੰਦਰ ਦੇ ਪੰਜ ਵਿਸ਼ੇ ਵਿਕਾਰ ਨੇ, ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ। ਪਰ ਇੱਥੇ ਵਾਹਿਗੁਰੂ ਕਹਿੰਦੇ ਜੇ ਰੱਬ ਕਿਰਪਾ ਕਰੇ ਨਾ, ਉਹ ਪੰਜੇ ਤੇ ਪੰਜੇ ਜਿਹੜੇ ਨੇ ਖਤਮ ਹੋ ਸਕਦੇ ਨੇ। ਤੁਮਰੀ ਕਿਰਪਾ ਤੇ ਪਾਰ ਬ੍ਰਹਮ, ਦੁਖਨ ਕੋ ਨਾਸ। ਇਹ ਰੱਬ ਤੋਂ ਬਿਨਾਂ, ਰੱਬ ਦੀ ਕਿਰਪਾ ਤੋਂ ਆਪਣੇ ਵਾਸਤੇ ਕੋਈ ਗੱਲ ਨਹੀਂ। ਇਹ ਰੱਬ ਬਚਾਵੇ ਤੇ ਗੁਰਮੁਖੋਂ ਬਚਿਆ ਬੰਦਾ ਰਹਿੰਦਾ। ਜੇ ਸੱਚ ਗੱਲ ਬੰਦਾ ਹੰਕਾਰ ਕਰੇ ਕਿ ਮੈਂ ਜੀ, ਮੈਂ ਤੇ ਇਹੋ ਜਿਹਾ ਬੰਦਾ ਹੈ ਨੀ, ਬੜਾ ਜਤੀ ਸਦੀ, ਇਹ ਵਾਹਿਗੁਰੂ ਦੀ ਬੇ ਉਹਦੀ ਮਿਹਰ ਸਮਝੋ। ਜੇ ਬਚੇ ਹੋਏ ਹਾਂ ਤੇ ਰੱਬਾ ਸਾਡੇ ਅੰਦਰ ਉਹਨਾਂ ਦੁੱਖਾਂ ਦਾ ਨਾਸ਼ ਕਰੋ ਜੀ।
ਚਰਨ ਕਮਲ ਕਾ ਆਸਰਾ, ਪ੍ਰਭ ਪੁਰਖ ਗੁਣ ਦਾਸ।
ਸਾਹਿਬਾਂ ਦੇ ਅੰਮ੍ਰਿਤ ਮੁਬਾਰਕ ਬਚਨ, ਧੰਨ ਗੁਰੂ ਅਰਜਨ ਦੇ ਪਾਤਸ਼ਾਹ। ਚਰਨ ਕਮਲ ਕਾ ਆਸਰਾ, ਪ੍ਰਭ ਪੁਰਖ ਗੁਣ ਦਾਸ, ਗੁਣਾਂ ਦਾ ਖਜ਼ਾਨਾ ਵਾਹਿਗੁਰੂ ਜੀ ਤੇਰੇ ਚਰਨ, ਸੋਹਣੇ ਕਮਲ ਵਰਗੇ ਸੋਹਣੇ ਚਰਨਾਂ ਦਾ ਮੇਰੀ ਜ਼ਿੰਦਗੀ ਵਿੱਚ ਆਸਰਾ ਹੈ। ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਦਾ ਸਹਾਰਾ ਨਹੀਂ ਲੈਂਦਾ। ਕਿਸੇ ਕੋਈ ਕੋਈ ਮੰਜ ਨਿਮਾਣੀ, ਇੱਕ ਤੂੰ, ਮੇਰਾ ਤੇ ਇੱਕ ਤੂੰ ਹੀ। ਕਿਸੇ ਨੇ ਕੋਈ ਗੁਰੂ ਪੀਰ ਬਣਾਇਆ ਹੋਊਗਾ, ਕਿਸੇ ਨੇ ਖੋਏ, ਪਰ ਮੇਰਾ ਵਾਹਿਗੁਰੂ ਜੀ ਤੁਸੀਂ ਹੀ ਹੋ। ਮੈਂ ਤੁਹਾਡੇ ਘਰ ਦਾ ਸਹਾਰਾ ਲਿਆ ਹੈ ਜੀ।
ਕੀਰਤਨ ਨਾਮ ਸਿਮਰਤ ਰਹੋ, ਜਬ ਲਗ ਘਟ ਸਾਸ।
ਕੀਰਤਨ ਨਾਮ ਸਿਮਰਤ ਰਹੋ, ਜਬ ਲਗ ਘਟ ਸਾਸ। ਆ ਜਿੰਨਾ ਚਿਰ ਤੱਕ ਸਰੀਰ ਅੰਦਰ ਸੁਆਸ ਚੱਲਦੇ ਨੇ ਨਾ, ਮੇਰੇ ਅਕਾਲ ਪੁਰਖ ਵਾਹਿਗੁਰੂ ਇੰਨੀ ਕੁ ਕਿਰਪਾ ਤੁਹਾਡੀ ਮਿਰਤੀ ਹੋ ਜਾਵੇ, ਮੇਰੀ ਬੇਨਤੀ ਪ੍ਰਵਾਨ ਕਰ ਲਓ ਕਿ ਜਿੰਨਾ ਚਿਰ ਤੱਕ ਸਰੀਰ ਵਿੱਚ ਸਵਾਹ ਚੱਲਦੇ ਨੇ, ਉਹਨਾਂ ਚਿਰ ਤੱਕ ਤੇਰਾ ਨਾਲ ਸਿਮਰਨ ਵੀ ਚੱਲਦਾ ਰਹੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਚਿਰ ਤੱਕ ਤੇਰੀ ਮਿਹਰ ਹੋਵੇ, ਇਹ ਸਰੀਰ ਦੇ ਆਖਰੀ ਸਵਾਸ ਤੱਕ ਵੀ ਮੈਂ ਜਿਉਂਦਿਆਂ ਜਿੱਥੇ ਤੈਨੂੰ ਚੇਤੇ ਰੱਖਾਂ, ਇਸ ਦੁਨੀਆਂ ਤੋਂ ਜਾਣ ਲੱਗਿਆਂ ਵੀ ਆਖਰੀ ਸਵਾਸ ਹੋਵੇ, ਪਰ ਉਸ ਸਵਾਸ ਦੇ ਵਿੱਚ ਕੇਵਲ ਤੇ ਕੇਵਲ ਤੇਰਾ ਨਾਮ ਹੋਵੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਮੇਰੇ ਇੰਨੀ ਮੇਰੇ ਵਾਹਿਗੁਰੂ ਜੀ ਕਿਰਪਾ ਕਰੋ ਕਿ ਹਰੇਕ ਸਵਾਸ ਦੇ ਨਾਲ ਤੁਸੀਂ ਚੇਤੇ ਆਵੋ ਜੀ।
ਮਾਤ ਪਿਤਾ ਬੰਦਪ ਤੂਹਾ ਤੂੰ ਸਰਬ ਨਿਵਾਸ।
ਸਤਿਗੁਰੂ ਕਿਰਪਾਲੂ ਜੀ ਦੇ ਅੰਮ੍ਰਿਤਮਈ ਬਚਨ, ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ, ਸਾਰੇ ਥਾਵਾਂ ਤੇ ਵਸਣ ਵਾਲੇ ਮੇਰੇ ਦਾਤਾ, ਤੂੰ ਮੇਰਾ ਮਾਂ ਵੀ ਹੈ ਤੇ ਮੇਰਾ ਪਿਓ ਵੀ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਉਹ ਵਾਹਿਗੁਰੂ ਪਰਮਾਤਮਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤਾਂ ਭਾਉ ਕਿਹਾ ਕਾੜਾ ਜੀ, ਜੇ ਉਸ ਰੱਬ ਨੂੰ ਵੀ ਆਪਾਂ ਮਾਂ ਬਾਪ, ਕਿਉਂਕਿ ਮਾਂ ਬਾਪ ਸਭ ਤੋਂ ਕਰੀਬ ਦੇ ਰਿਸ਼ਤੇਦਾਰ ਨੇ। ਤੇ ਇੱਕ ਮੈਂ ਬੇਨਤੀ ਇਹ ਵੀ ਕਰਦੀ ਹਾਂ ਕਿ ਜੇ ਮਾਂ ਬਾਪ ਪਾਲਦੇ ਪੋਸਦੇ ਪਏ ਨੇ, ਮਾਂ ਬਾਪ ਦੇ ਅੰਦਰ ਵੀ ਰੱਬ ਹੈਗਾ ਜੀ। ਜੇ ਵਾਹਿਗੁਰੂ ਨਾ ਹੋਵੇ ਤੇ ਕੋਈ ਕਿਸੇ ਦਾ ਧਿਆਨ ਨਾ ਰੱਖੇ। ਮੇਰੇ ਮਾਲਕ ਨੇ ਕਿਹਾ ਕਿ ਜੇ ਮਾਂ ਦੇ ਕੋਲ ਦੁੱਧ ਪ੍ਰਾਪਤ ਹੋਇਆ ਤੇ ਇਹ ਰੱਬ ਦੀ ਕਿਰਪਾ ਹੈ, ਮਾਂ ਬਾਪ ਵਰਗਾ ਹੀ ਰੱਬ ਹੈ, ਇੰਜ ਵੀ ਕਹਿ ਲਓ। ਜਿਵੇਂ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਕਹਿੰਦੇ ਸੁੱਤ ਅਪਰਾਧ ਕਰਤ ਹੈ ਜੇਤੇ ਜਨਮੀ ਚੇਤਨਾ, ਰਾਕਸ ਤੇਤੇ ਰਮਈਆ ਹਾਂ ਬਾਰਕ ਤੇਰਾ, ਕਾਹੇ ਨਾ ਖੰਡਸ ਔਕਾ ਮੇਰਾ। ਮੇਰੀ ਮਾਂ ਮੇਰੇ ਗੁਨਾਹਾਂ ਨੂੰ ਕਦੀ ਚਿਤਾਰਦੀ ਨਹੀਂ। ਲੱਖ ਬੱਚਾ ਗਲਤੀਆਂ ਕਰੇ, ਮਾਂ ਪਰਦੇ ਪਾਉਂਦੀਆਂ ਨਾ ਜੀ। ਰੱਬ ਵੀ ਇਸੇ ਤਰ੍ਹਾਂ ਸਾਡੇ ਗੁਨਾਹਾਂ ਤੇ ਪਰਦੇ ਪਾਈ ਬੈਠਾ। ਜਿੱਦਣ ਰੱਬ ਨੇ ਪਰਦਾ ਚੁੱਕਿਆ ਨਾ, ਸਾਰੀ ਦੁਨੀਆਂ ਵਿੱਚ ਪਤਾ ਲੱਗ ਜਾਣਾ। ਮਾਂ ਆਪਣੇ ਪੁੱਤ ਨੂੰ ਕਦੀ ਕਹਿੰਦੀ ਨਹੀਂ ਮਾੜਾ, ਉਹ ਕਹਿੰਦੀ ਦੁਨੀਆਂ ਦੇ ਵਿੱਚ ਮੇਰਾ ਸਭ ਨੂੰ ਚੰਗਾ ਪੁੱਤ। ਵਾਹਿਗੁਰੂ ਪਰਮਾਤਮਾ, ਜੈਸਾ ਬਾਲਕ ਭਾਏ ਸੁਭਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁ ਪਿਤਾ ਗੱਲ ਆਵੇ, ਉਹਦੀ ਤੁਲਨਾ ਜਿਹੜੀ ਹੈ ਮਾਂ ਬਾਪ। ਵਾਹਿਗੁਰੂ ਮਾਂ ਬਾਪ ਦੀ ਨਿਆਈ ਹੈ, ਇਸੇ ਤਰ੍ਹਾਂ ਵਾਹਿਗੁਰੂ ਪਾਤਸ਼ਾਹ ਮਾਂ ਬਾਪ ਦੇ ਵਿੱਚ ਵੀ ਵਸਦਾ, ਉਹਦੇ ਵਿੱਚ ਦੇਖਣ ਦਾ ਵੀ ਯਤਨ ਕਰੋ। ਉਹਦੇ ਦੋ ਰੂਪ ਨੇ, ਨਿਰਗੁਣ ਤੇ ਸਰਗੁਣ, ਉਹ ਸਾਰੇ ਰੂਪਾਂ ਦੇ ਵਿੱਚ ਹੈ। ਵਾਹਿਗੁਰੂ ਜੀ ਕਹਿੰਦੇ ਨੇ ਉਹਦਾ ਰਿਸ਼ਤਾ ਉਹਦੇ ਨਾਲ ਏਦਾਂ ਦਾ ਰੱਖੋ ਜਿਹੜਾ ਸਭ ਤੋਂ ਕਰੀਬ ਦਾ ਰਿਸ਼ਤਾ ਮਾਂ ਬਾਪ ਦਾ ਇਹਨੂੰ। ਇਸੇ ਤਰ੍ਹਾਂ ਰੱਬ ਜੀ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਮਾਂ ਬਾਪ ਦੀ ਤਰ੍ਹਾਂ ਹਮੇਸ਼ਾ ਯਾਦ ਰੱਖਣਾ ਹੈ ਜੀ।
ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ,
ਜਾ ਕੋ ਨਿਰਮਲ ਜਾਸ। ਜਾਸ ਦਾ ਭਾਵ ਹੈ ਰੱਬ ਦੀ ਸਿਫਤ ਸਲਾਹ, ਜਿਸ ਰੱਬ ਦੀ ਸਿਫਤ ਸਲਾਹ ਨਿਰਮਲ ਕਰਦੀ ਹੈ ਸਾਡੇ ਅੰਦਰ ਨੂੰ। ਨਾਨਕ ਪ੍ਰਭ ਸ਼ਰਨਾਗਤੀ, ਕਹਿੰਦੇ ਮੈਂ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਰਹਿਣਾ ਦਿਨ ਰਾਤ, ਤੇ ਉਹਦੀ ਸਿਫਤ ਸਲਾਹ ਕਰਨੀ ਹੈ, ਜਿਹਦੀ ਸਿਫਤ ਸਲਾਹ ਜੀਵਨ ਨੂੰ ਪਵਿੱਤਰ ਕਰ ਦਿੰਦੀ ਹੈ। ਗੁਣ ਗਾਵਤ ਤੇਰੀ ਉਤਰਸ, ਮੈਲ ਸੁਣ ਤੇ ਪਨੀਤ ਕਹਿਤੇ ਪਵਿੱਤ। ਸਤਿਗੁਰੂ ਦੀ ਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ ਨਾ ਜੀ, ਵਾਹਿਗੁਰੂ ਦਾ ਨਾਮ ਸੁਣਨ ਦੇ ਨਾਲ ਤੇ ਕਹਿਣ ਦੇ ਨਾਲ ਪਵਿੱਤਰਤਾ ਆਉਂਦੀ ਹੈ ਜੀਵਨ ਦੇ ਅੰਦਰ, ਤੇ ਜਿਹੜਾ ਪਵਿੱਤਰ ਹੋ ਜਾਂਦਾ ਹੈ ਉਹ ਗੁਰਮੁਖੋ ਰੱਬ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ, ਉਸ ਵਾਹਿਗੁਰੂ ਦੇ ਦਰ ਦੇ ਉੱਤੇ ਕਬੂਲ ਹੋ ਜਾਂਦਾ ਹੈ, ਕਿਉਂਕਿ ਉਹ ਆਪ ਪਵਿੱਤਰ ਹੈ, ਉਹਦੇ ਘਰ ਦੇ ਵਿੱਚ ਪਵਿੱਤਰ ਬਣ ਕੇ ਖਾਲਸ ਸ਼ੁੱਧ ਹੋ ਕੇ ਹੀ ਉਹਦੇ ਚੰਨਾ ਵੀ ਥਾਂ ਬਣਨੀ ਹੈ। ਜਦੋਂ ਤੁਸੀਂ ਸ਼ੁੱਧ ਤੇ ਪਵਿੱਤਰ ਹੋ ਜਾਓਗੇ, ਜਿਵੇਂ ਮਾਲਕ ਮੇਰੇ ਗੁਰੂ ਕਲਗੀ ਧਰ ਪਾਤਸ਼ਾਹ ਨੇ ਕਿਹਾ ਕਿ ਹੁਣ ਇਹ ਖਾਲਸਾ ਹੋ ਗਿਆ, ਤੇ ਮੇਰਾ ਰੂਪ ਹੋ ਗਿਆ, ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੋਹ ਖੁਰੂ ਨਿਵਾਸ। ਉਹ ਤੇ ਫਿਰ ਸਿੱਖ ਤੇ ਗੁਰੂ, ਰੱਬ ਤੇ ਪਰਮਾਤਮਾ ਤੇ ਭਗਤ ਇੱਕ ਰੂਪ ਹੋ ਜਾਂਦੇ ਨੇ। ਸਤਿਗੁਰੂ ਕਿਰਪਾਲੂ ਜੀ ਕਿਰਪਾ ਕਰਨ, ਬੜੀ ਬਖਸ਼ਿਸ਼ ਕੀਤੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਦਰ ਦਾ ਕੁਟਾਨ ਕੋਟ ਸ਼ੁਕਰਾਨਾ, ਜੋ ਅੱਜ ਸੰਗਤਾਂ ਦੇ ਮੁਬਾਰਕ ਦਰਸ਼ਨ ਕਰਨ ਦਾ ਸੁਭਾਗ ਗੁਰੂ ਪਾਤਸ਼ਾਹ ਮਹਾਰਾਜ ਨੇ ਸੇਵਾ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬਖਸ਼ਿਸ਼ ਕੀਤੀ। ਸਤਿਗੁਰੂ ਦੀ ਦਰ ਦਾ ਕੁਟਾਨ ਕੋਟ ਸ਼ੁਕਰਾਨਾ। ਆਪ ਰੱਬ ਵਰਗੀਆਂ ਸੰਗਤਾਂ ਧੰਨਵਾਦ, ਔਰ ਅਤਿ ਸਤਿਕਾਰ ਸਨਮਾਨਯੋਗ ਸਿੱਖ ਪਾਉਣ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਨ੍ਹਾਂ ਨੇ ਸਮੇਂ ਦੇ ਨਾਲ ਇਹ ਜਿਹੜਾ ਸਮਾਂ ਸੀ ਸੁਦਾਸ ਨੂੰ ਬਖਸ਼ਿਸ਼ ਕੀਤਾ, ਆਪ ਸੰਗਤਾਂ ਦੇ ਦਰਸ਼ਨ ਹੋ ਸਕੇ ਨੇ, ਤਿੰਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ। ਵਾਹਿਗੁਰੂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਔਰ ਸਮੁੱਚੇ ਸੰਸਾਰ ਤੇ ਜੋ ਸਮਾਂ ਆਇਆ ਏ ਵਾਹਿਗੁਰੂ ਪਰਮਾਤਮਾ ਸੁੱਖ ਵਰਤਾਉਣ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ